ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਜੋ ਕਥਾ ਵਿਚਾਰ ਲੜੀਵਾਰ ਚੱਲ ਰਹੀ ਹੈ ਸੋਹਲੇ ਨਾਮ ਦੀ ਬਾਣੀ ਕੀਰਤਨ ਸੋਹਲੇ ਵਿੱਚ ਇੱਕ ਸ਼ਬਦ ਹੋ ਚੁੱਕਾ ਸੀ ਆਓ ਹੁਣ ਅੱਗੇ ਸਤਿਗੁਰੂ ਜਿਸ ਪ੍ਰਕਾਰ ਕਿਰਪਾ ਕਰਦੇ ਨੇ ਮਨ ਬਾਣੀ ਇਕਾਗਰ ਕਰਕੇ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ
ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਕੀਰਤਨ ਸੋਹਲੇ ਵਿੱਚ ਆਇਆ ਹੈ ਬਾਰਾਂ ਅੰਗ 'ਤੇ ਹੈ ਕਿ ਆਸਾ ਰਾਗ ਦੇ ਵਿੱਚ 357 ਅੰਗ 'ਤੇ ਆਏਗਾ ਕੁਝ ਅੱਖਰਾਂ ਦਾ ਭੇਦ ਰੱਖਿਆ ਮਹਾਰਾਜ ਨੇ ਜਿਵੇਂ ਬਾਕੀ ਦੇ ਸ਼ਬਦਾਂ 'ਚ ਰੱਖਿਆ ਇੱਥੇ ਰਾਗ ਆਸਾ ਮਹੱਲਾ ਪਹਿਲਾ ਆਸਾ ਰਾਗ ਦੇ ਕੇਵਲ ਆਸਾ ਮਹੱਲਾ ਪਹਿਲਾ ਦੂਸਰਾ ਭੇਦ ਹੈ ਗੁਰ ਗੁਰ ਏਕੋ ਬੇਸ ਅਨੇਕ ਜਿਹੜਾ ਦੋ ਵਾਰੀ ਗੁਰਗੁਰ ਹੈ ਪਹਿਲੇ ਗੁਰ ਦੇ ਉੱਤੇ ਕੀਰਤਨ ਸੋਹਲੇ ਵਿੱਚ ਦੋਨਾਂ ਨੂੰ ਔਂਕੜ ਲੱਗੇ ਹੈ ਆਸਾ ਰਾਗ ਦੇ ਵਿੱਚ ਪਹਿਲੇ ਗੁਰ ਨੂੰ ਗੱਗੇ ਨੂੰ ਔਂਕੜ ਹੈ ਰਾਰੇ ਨੂੰ ਨਹੀਂ ਹੈ ਤੀਸਰਾ ਭੇਦ ਹੈ ਬਾਬਾ ਜੈ ਕਰ ਕਰਤੇ ਕੀਰਤ ਹੋਏ ਆਸਾ ਰਾਗ ਦੇ ਵਿੱਚ ਆਏਗਾ ਜੈ ਕਰ ਕਰਤੇ ਕੀਰਤ ਹੋਏ ਕੀਰਤਨ ਸੋਹਲੇ 'ਚ ਬਾਬਾ ਸ਼ਬਦ ਹੈ ਉੱਥੇ ਬਾਬਾ ਸ਼ਬਦ ਨਹੀਂ ਹੈ ਆਸਾ ਰਾਗ ਦੇ ਅੰਦਰ ਸੋ ਕਰ ਰਾਖ ਵਡਾਈ ਤੋਏ ਤਾਂ ਤਿੰਨ ਹੋੜਾ ਈੜੀ ਨੂੰ ਸਿਹਾਰੀ ਹੈ ਕੀਰਤਨ ਸੋਹਲੇ ਵਿੱਚ ਜਦੋਂ ਕਿ ਆਸਾ ਰਾਗ 'ਚ ਆਏਗਾ ਸੋ ਕਰ ਰਾਖ ਵਡਾਈ ਤੋਹੇ ਹਾਹੇ ਨੂੰ ਸਿਹਾਰੀ ਹੈ ਥਿਤੀ ਵਾਰੀ ਮਾਹੋ ਹੋਆ ਕੀਰਤਨ ਸੋਹਲੇ ਵਿੱਚ ਇਹ ਸ਼ਬਦ ਹੈ ਅਤੇ ਆਸਾ ਰਾਗ ਵਿੱਚ ਆਏਗਾ ਥਿਤੀ ਵਾਰੀ ਮਾਹੋ ਭਇਆ ਹੋਆ ਅਤੇ ਭਇਆ ਦਾ ਇਹ ਭੇਦ ਇਸ ਤਰ੍ਹਾਂ ਦੇ ਤਿੰਨ ਚਾਰ ਕੇ ਭੇਦ ਹੈ ਉਹ ਗੁਰੂ ਕਿਰਪਾ ਕਰੇ ਅਤੇ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਰਾਗ ਆਸਾ ਦੇ ਅੰਦਰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਸਿੱਖਾਂ ਪ੍ਰਤੀ ਉਪਦੇਸ਼ ਇਹਦੇ ਵਿੱਚ ਦਿੱਤਾ ਹੈ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਛੇ ਸ਼ਾਸਤਰਾਂ ਦੀ ਗੱਲ ਸੁਣੀ ਜਾਂਦੀ ਹੈ ਅਖੀ ਜੀ ਫਲਾਣਾ ਖੱਟ ਸ਼ਾਸਤਰੀ ਹੈ ਇਹ ਸ਼ਾਸਤਰਾਂ ਦੇ ਕੀ ਭੇਦ ਹਨ ਅਤੇ ਉਹਨਾਂ ਸ਼ਾਸਤਰਾਂ ਦੇ ਵਿੱਚ ਕੋਈ ਗੁਰਮਤ ਦੇ ਧਾਰਨ ਕਰਨ ਵਾਲੀ ਵੀ ਕੋਈ ਗੱਲ ਹੈ ਸਾਡੇ ਕੰਮ ਆਉਣ ਵਾਲੀ ਵੀ ਗੱਲ ਹੈ ਜਾਂ ਉਹਦੀ ਜਾਣਕਾਰੀ ਸਾਨੂੰ ਮਹਾਰਾਜ ਚਾਹੀਦੀ ਹੈ ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਫਿਰ ਤੁਹਾਨੂੰ ਇਹ ਉਪਦੇਸ਼ ਦੱਸਦੇ ਹਾਂ ਇਹ ਸ਼ਬਦ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਛੇ ਘਰ ਬੋਲੋ ਜੀ
ਛੇ ਘਰ ਛੇ ਗੁਰ ਛੇ ਉਪਦੇਸ਼
ਘਰ ਦਾ ਅਰਥ ਜਿਹੜਾ ਹੈ ਉਹ ਸ਼ਾਸਤਰ ਹੈ ਯਾਨੀ ਛੇ ਘਰ ਛੇ ਸ਼ਾਸਤਰ ਉਹ ਕਿਹੜੇ ਨੇ ਸਾਂਖ ਨਿਆਏ ਵਿਸੇਖ ਪੂਰਵ ਮਾਸਾ ਪਤੰਜਲ ਅਤੇ ਵਿਦਾਂਤ ਇਹ ਘਰ ਦਾ ਅਰਥ ਹੋ ਗਿਆ ਅਤੇ ਛੇ ਗੁਰ ਜਿਹੜੇ ਇਹਨਾਂ ਦੇ ਉਚਾਰਨ ਕਰਨ ਵਾਲੇ ਆਚਾਰੀਆ ਨੇ ਅਤੇ ਉਹਨਾਂ ਦਾ ਨਾਮ ਲਿਆ ਕਪਿਲ ਗੌਤਮ ਕਨਾਦ ਜੈਮਨੀ ਪਤੰਜਲ ਵਿਆਸ ਇਹ ਹੋ ਗਏ ਛੇ ਗੁਰ ਉਹਨਾਂ ਦੇ ਛੇ ਹੀ ਪ੍ਰਕਾਰ ਦਾ ਇਹਨਾਂ ਦਾ ਉਪਦੇਸ਼ ਹੈ ਵੱਖਰਾ ਵੱਖਰਾ ਉਹ ਕਿਵੇਂ ਕਿਵੇਂ ਹੈ ਅਤੇ ਉਹ ਮਹਾਰਾਜ ਸਾਹਿਬ ਜੀ ਖੋਲ੍ਹਦੇ ਹੈ ਛੱਛੇ ਨੂੰ ਸਿਹਾਰੀ ਹੈ ਐੜਾ ਮੁਕਤ ਹੈ ਸਾਵਧਾਨੀ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ ਦਾਂਦਾ ਛੱਛੇ ਨੂੰ ਲਾਮ ਕਰਕੇ ਹੋਊਗਾ ਛੇ ਕਹੂਗਾ ਅਤੇ ਫਿਰ ਲਾਮ ਕੋਲੋਂ ਲੱਗ ਗਈ ਅਤੇ ਐੜਾ ਵੀ ਗਿਆ ਜੇ ਛਿਆ ਕਹਿ ਦਿੱਤਾ ਆੜੇ ਨੂੰ ਕੰਨਾਂ ਲੱਗ ਗਿਆ ਅਤੇ ਫਿਰ ਵੀ ਪਾਠ ਗਲਤ ਹੋ ਗਿਆ ਛੱਛੇ ਨੂੰ ਸਿਹਾਰੀ ਬੋਲੀਆਂ ਛਿਆ ਆੜਾ ਵੀ ਬੋਲਣਾ ਮੁਕਤਾ ਛਿਆ ਇਸ ਤਰ੍ਹਾਂ ਬੋਲਣਾ ਹੈ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਛੇ ਕਰ ਛੇ ਸ਼ਾਸਤਰ ਛੇ ਗੁਰ ਉਹਨਾਂ ਦੇ ਸ਼ਾਸਤਰਾਂ ਦੇ ਕਰਤਾ ਅਤੇ ਛੇ ਹੀ ਕਿਸਮ ਦਾ ਵੱਖਰਾ ਵੱਖਰਾ ਉਪਦੇਸ਼ ਹੈ ਕਿ ਮਹਾਰਾਜ ਕਿਸ ਤਰ੍ਹਾਂ ਉਪਦੇਸ਼ ਹੈ ਜਿਹੜਾ ਸਾਂਖ ਸ਼ਾਸਤਰ ਹੈ ਉਹਦਾ ਕਰਤਾ ਕਪਿਲ ਮੁਨੀ ਜੀ ਹੈ ਇਹ ਸ਼ਾਸਤਰ अनिश्वरवादी है जिहड़ी ईश्वर नूं नहीं मंदा है। 24 तत्वादी है, तत्वादी है। पंज ज्ञान इंद्रे, पंज कर्म इंद्रे, एक मन, पंज सूक्ष्म तत्, पंज स्थूल तत्, मही तत्, प्रकृति, त्रिधा अहंकार, ये 24 तत्वों नूं मंदा है। इन्हां 24 तत्वों तों ही सृष्टि की रचना मंदा है। जिहड़ा 25वां है ते उहनूं ਉਹ ਪੁਰਖ ਨੂੰ ਮੰਨਦਾ, ਉਹ ਪੰਜ ਵੀ 25ਵਾਂ ਪੁਰਖ ਹੈ ਅਤੇ ਇਸ ਕਰਕੇ ਉਹ ਕਿਸੇ ਦਾ ਕਾਰਜ ਅਤੇ ਕਾਰਨ ਰੂਪ ਨਹੀਂ ਮੰਨਦਾ। ਪ੍ਰਕਿਰਤੀ ਕਰਕੇ ਤਿੰਨ ਗੁਣਾਂ ਦੀ ਜਿਹੜੀ ਸਮੇਂ ਅਵਸਥਾ ਹੈ ਉਹਨੂੰ ਪ੍ਰਧਾਨ ਕਹਿੰਦਾ, ਜਿਵੇਂ ਮੋਕਸ਼ ਪੰਥ ਵਿੱਚ ਆਉਂਦਾ ਹੈ, ਗੁਣ ਕੀ ਸਮੇਂ ਅਵਸਥਾ ਜੋ ਹੀ ਨਾਮ ਪ੍ਰਧਾਨ ਕਹਾਵੇ ਸੋਈ। ਇਹ ਆਦੀ ਵਿਆਧੀ ਉਪਾਧੀ ਦੀ ਨਿਵਿਰਤੀ ਨੂੰ ਮੋਖ ਮੰਨਦਾ ਹੈ, ਵੀ ਮੁਕਤੀ ਇਹਦੇ ਵਿੱਚ ਹੈ। ਜਿਹੜੀ ਇਸ ਤੋਂ ਇਲਾਵਾ ਭੋਗ ਰੂਪੀ ਮਾਇਆ ਹੈ ਉਹਨੂੰ ਬੰਧਨ ਰੂਪ ਮੰਨਦਾ ਅਤੇ ਵਿਚਾਰ ਰੂਪੀ ਮਾਇਆ ਨੂੰ ਵੀ ਇਹ ਮੋਖ ਹੀ ਮੰਨਦਾ ਅਤੇ ਇਹਦੀ ਸੁਰਤੀ ਹੈ ਅਸੰਗੋ ਹੀ ਆਯੰਗ ਪੁਰਖਾ, ਇਹਦੀ ਸੁਰਤੀ ਹੈ। ਤੋ ਇਸ ਕਰਕੇ ਸਾਂਖ ਸ਼ਾਸਤਰ ਜਿਹੜਾ ਹੈ ਇਹਦੇ ਵਿੱਚੋਂ ਆਪਾਂ ਨੂੰ ਕੀ ਮਿਲਿਆ, ਗੁਰੂ ਸਾਹਿਬ ਸਾਨੂੰ ਕੀ ਇਹ ਜਿਹੜੀ ਇੱਕ ਤਾਂ ਜਾਣਕਾਰੀ ਦਿੱਤੀ ਮਹਾਰਾਜ ਨੇ ਦੂਸਰੇ ਘਰਾਣੇ ਦੀ, ਅਤੇ ਤਾਂ ਕਿ ਜਾਣਕਾਰੀ ਵਾਸਤੇ ਸਿੱਖਾਂ ਨੂੰ ਕਿਸੇ ਬ੍ਰਾਹਮਣ ਨੂੰ ਨਾ ਪੁੱਛਣਾ ਪਵੇ, ਕਿਸੇ ਹੋਰ ਨਾ ਪੁੱਛਣਾ, ਆਪ ਹੀ ਜਾਣਕਾਰੀ ਦੇ ਦਿੱਤੀ ਹੈ। ਦੂਸਰਾ ਇਹਦੇ ਵਿੱਚੋਂ ਜਿਹੜੇ ਸਿਧਾਂਤ ਨਿਕਲਿਆ, ਸਾਂਖ ਸ਼ਾਸਤਰ ਵੀ ਸਾਖੀ ਚੇਤਨ ਸਰੂਪ ਨੂੰ ਜਾਣਨ ਵਾਸਤੇ ਸਹਾਇਕ ਹੈ, ਸਾਖੀ ਚੇਤਨ ਨੂੰ ਜਾਣਨ ਵਾਸਤੇ। ਦੂਸਰਾ ਹੈ ਨਿਆਂ ਸ਼ਾਸਤਰ, ਇਹਦਾ ਕਰਤਾ ਗੌਤਮ ਮੁਨੀ, ਇਹ ਜੁਗਤੀ ਨੂੰ ਪ੍ਰਧਾਨ ਮੰਨਦਾ ਹੈ। ਕੁਛ ਇੱਕ ਦੂਜੇ ਦੇ ਨਾਲ ਗੱਲਾਂ ਇਹਨਾਂ ਦੀਆਂ ਮਿਲਦੀਆਂ ਵੀ ਹੁੰਦੀਆਂ ਹਨ, ਤੋ ਇਸ ਕਰਕੇ, ਪਰ ਇਹਦਾ ਮੁੱਖ ਕਰਤਰੀ ਭਾਵ ਨੂੰ ਮੰਨਦਾ ਹੈ। ਇਹ ਕਰਤਰੀ ਭਾਵ ਨੂੰ ਸਿੱਧ ਕਰਦਾ ਹੈ, ਨਿਆਂ ਜਾਤੀ ਅਤੇ ਆਕਾਸ਼ ਨੂੰ ਸੱਤ ਮੰਨਦਾ ਹੈ, ਆਨੰਦਮੇ ਕੋਸ਼ ਨੂੰ ਆਤਮਾ ਮੰਨਦਾ ਹੈ, ਆਤਮਾ ਵਿੱਚ ਗਿਆਨ ਨੂੰ ਗੁਣ ਮੰਨਦਾ, ਪਰ ਆਤਮਾ ਨੂੰ ਗਿਆਨ ਸਰੂਪ ਨਹੀਂ ਮੰਨਦਾ। ਫਿਰ ਉਹ ਪ੍ਰਮਾਣ ਦਿੰਦਾ ਕਿ ਜਿਵੇਂ ਟਟਹਿਣਾ ਹੁੰਦਾ ਹੈ, ਉਹਦਾ ਅੱਧਾ ਹਿੱਸਾ ਪ੍ਰਕਾਸ਼ ਦੇ ਸਹਿਤ ਹੈ, ਅੱਧਾ ਹਿੱਸਾ ਹਨੇਰੇ ਵਾਲਾ ਹੈ, ਅੱਜ ਨੂੰ ਪਟਵੀਜਣਾ ਕਹਿੰਦੇ ਹਾਂ। ਇਸੇ ਪ੍ਰਕਾਰ ਆਤਮਾ ਨੂੰ ਜਾਗਰਤ ਅਤੇ ਸੁਪਨ 'ਚ ਜਿਹੜਾ ਗਿਆਨ ਕਰਦਾ ਹੈ, ਉਹ ਸੁਕੋਪਤ ਵਿੱਚ ਗਿਆਨ ਨਹੀਂ ਕਰਦਾ, ਅਤੇ ਕੋਲ ਪਈ ਚੀਜ਼ ਚੁੱਕ ਲੈ ਜਾਵੇ ਕੋਈ, ਮਨ ਬੁੱਧ ਅਵਿਦਿਆ ਵਿੱਚ ਲੀਨ ਹੋਏ ਵੇ ਨੇ, ਜਦੋਂ ਮਨ ਦੀ ਚਮੜੀ ਨਾਲ ਸੰਬੰਧ ਹੁੰਦਾ, ਉਸ ਸਮੇਂ ਗਿਆਨ ਹੁੰਦਾ। ਵੇਦਾਂਤ ਮਤ ਵਾਲੇ ਨੇ ਇਹਦਾ ਖੰਡਨ ਕੀਤਾ, ਜਦੋਂ ਇਹ ਕਹਿੰਦਾ ਵੀ ਮੈਂ ਬਹੁਤ ਸੁੱਖਾਂ ਦੀ ਨੀਂਦ ਵਿੱਚ ਸੁੱਤਾ ਰਿਹਾ, ਸੁਪਨਾ ਵੀ ਨਹੀਂ ਆਇਆ, ਉਹ ਸੁੱਖ ਨਾਲ ਸੌਣ ਦਾ ਸੁਪਨਾ ਨਾ ਆਉਣ ਨੂੰ, ਅਤੇ ਉਹਨੂੰ ਕੌਣ ਅਨੁਭਵ ਕਰਦਾ, ਉਹ ਚੇਤਨ ਹੈ। ਵੇਦਾਂਤ ਮਤ ਵਾਲੇ ਨੇ ਇਹਦਾ ਖੰਡਨ ਕੀਤਾ ਵੀ ਇਹ ਗਲਤੀ ਹੈ ਇਹਦੀ, ਜਾਗਰਤ ਸੁਕੁਨ ਸੁਕੋਪਤ ਤਿੰਨਾਂ ਦਾ ਸਾਖੀ ਹੈ, ਇਹ ਗੱਲ ਮੰਨਣ ਵਾਲੀ ਹੈ ਵੇਦਾਂਤ ਵਾਲਿਆਂ ਦੀ। ਇਹਦੇ ਅਨੁਸਾਰ ਛੋਟਾ ਜਿਹਾ ਮਕਾਨ ਵੀ ਕੋਈ ਕਿਸੇ ਕਾਰੀਗਰ ਤੋਂ ਬਿਨਾਂ ਨਹੀਂ ਬਣਦਾ। ਵੀ ਅਨੀਸ਼ਵਰਵਾਦੀ ਕਹਿੰਦੇ ਈਸ਼ਵਰ ਹੈ ਨੇ, ਐਡਾ ਵੱਡਾ ਸੰਸਾਰ ਕਿਵੇਂ ਬਣ ਗਿਆ ਫਿਰ ਉਹ ਤੋਂ ਬਿਨਾਂ। ਇਹ ਨਾਸਤਿਕ ਮਤ ਵੀ ਪਹਿਲਾਂ ਤੋਂ ਚੱਲੇ ਆ ਰਹੇ, ਰੱਬ ਨੂੰ ਨਾ ਮੰਨਣ ਵਾਲੇ, ਇਹ ਨਵੇਂ ਹੁਣ ਨਹੀਂ ਪੈਦਾ ਹੋਏ, ਵੀ ਹੁਣੇ ਪੈਦਾ ਹੋਏ। ਇਹ ਸੰਸਾਰ ਕਰਤੇ ਤੋਂ ਬਿਨਾਂ ਨਹੀਂ ਬਣਿਆ, ਈਸ਼ਵਰ ਨੂੰ ਕਰਤਾ ਮੰਨਦਾ। ਨੌ ਦਰਬ ਮੰਨੇ ਇਹਨੇ ਨੇ, ਪ੍ਰਿਥਵੀ, ਜਲ, ਵਾਯੂ, ਅਗਨੀ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ ਨੂੰ ਮੰਨਦਾ, ਸੱਤ ਪਦਾਰਥਾਂ ਨੂੰ ਮੰਨਦਾ, ਦਰਬ, ਗੁਣ, ਕਰਮ, ਸਮਾਨ, ਵਿਸ਼ੇਸ਼, ਸਮਵਾਏ, ਅਭਾਵ। ਇਹ ਈਸ਼ਵਰ ਨੂੰ ਮੰਨਦਾ ਤਾਂ ਹੈ ਪਰ ਇੱਕ ਦੇਸੀ ਮੰਨਦਾ, ਜਿਵੇਂ ਰਾਜਾ ਇੱਕ ਥਾਂ 'ਤੇ ਬੈਠਾ ਹੋਇਆ ਸਾਰੇ ਰਾਜ ਪ੍ਰਬੰਧ ਨੂੰ ਚਲਾਈ ਜਾਂਦਾ, ਉਹ ਕਹਿੰਦਾ ਈਸ਼ਵਰ ਜੀ ਸ੍ਰਿਸ਼ਟੀ ਚਲਾਉਂਦਾ, ਇੱਕ ਥਾਂ ਬੈਠ ਕੇ ਚਲਾਉਂਦਾ। ਇਹ ਪਰਮਾਣੂਆਂ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਮੰਨਦਾ, ਕਹਿੰਦਾ ਦੋ ਜੁੜ ਕੇ ਦੁਣਕਾ, ਤਿੰਨ ਜੁੜ ਕੇ ਤਿਣਕਾ। ਇਸ ਤਰ੍ਹਾਂ ਇਹ ਪਰਮਾਣੂਆਂ ਤੋਂ ਸ੍ਰਿਸ਼ਟੀ ਨੂੰ ਮੰਨਦਾ, 21 ਪ੍ਰਕਾਰ ਦੇ ਦੁੱਖਾਂ ਦੀ ਨਿਮਿਰਤੀ ਨੂੰ ਮੁਕਤੀ ਮੰਨਦਾ। ਉਹ ਦੁੱਖ ਕਿਹੜੇ ਨੇ, 21 ਪ੍ਰਕਾਰ ਦੇ ਸਰੋਤ, ਕੰਨ, ਤੁਚਾ ਚਮੜੀ, ਨੇਤਰ, ਰਸਨਾ, ਘਰਾਣ, ਨੱਕ ਜਿਹਨੂੰ ਨਾਸਕ ਹੈ, ਮਨ, 6 ਇਹ ਹੋ ਗਏ, ਅਤੇ 6 ਹੀ ਇਹਨਾਂ ਦੇ ਵਿਸ਼ੇ, 6 ਹੀ ਇਹਨਾਂ ਦੇ ਗਿਆਨ, ਅਤੇ 18 ਇਹ, 19ਵਾਂ ਸਰੀਰ, 20ਵਾਂ ਸੁੱਖ, 21ਵਾਂ ਦੁੱਖ। ਈਸ਼ਵਰਵਾਦੀ ਹੈ ਪਰ ਜੀਵ ਈਸ਼ ਦੀ ਵੀ ਏਕਤਾ ਨਹੀਂ ਮੰਨਦਾ, ਭੇਦ ਮੰਨਦਾ, ਜੀਵ ਨੂੰ ਜੰਮਣ ਮਰਨ ਵਾਲਾ ਕਥਨ ਕਰਦਾ ਹੈ। ਇਹਦੇ ਵਿੱਚ ਆਪਾਂ ਨੂੰ ਗੁਣ ਕੀ ਲੈਣਾ, ਇਹਦੇ ਗੁਣ ਧਾਰਨ ਕਰੇ, ਈਸ਼ਵਰ ਦੀ ਕਰਤਰੀ ਭਾਵ ਸਿੱਧ ਹੋ ਗਿਆ ਕਿ ਪਰਮੇਸ਼ੁਰ ਕਰਤਾ ਹੈ, ਕਰਨ ਵਾਲਾ ਪਰਮੇਸ਼ੁਰ, ਇਹਦੇ 'ਚ ਇੰਨੇ ਹੀ ਭਾਵ ਗੁਰਸਿੱਖਾਂ ਨੇ ਲੈਣਾ। तीसरा विशेषक शास्त्र इहदा करता कणाद मन कन भुख भी कहिंदे इहदे दो नां ने। यह कालवादी है, समें नूं सत मंनदा है, यह जुगती नूं प्रधान मंनदा है, बहुत कुछ न्याय शास्त्र दे नाल मिलदा है, तां पर छे पदार्थ मंनदा है, सतवां अभाव पदार्थ उहनूं नहीं मंनदा है। अनिश्चरवादी है, इहदा कहना कि समें दे नाल सारी सृष्टि खत्म हो जाएगी, सृष्टि समें नाल ही पैदा हुंदी है, होर करता कोई नहीं है। इहदे अनुसार यह कहिंदा प्याज बाथू भखड़ा इटसट सवांक डीला ये चीज़ां होर भी अनंत गिणिया जा सकदियां ने। वह कहिंदा धरती दे विच पईयां रहिंदियां ने, समां आउण ते आप ही उग पैंदियां, ये पक के फिर जांदियां, फिर इस तरह सृष्टि जिहड़ी है पैदा हुंदी है अते खत्म हुंदी है, होर करता कोई नहीं। इहदा प्रमाण दसम ग्रंथ गुरु गोबिंद सिंह ने दिता महाराज ने, कहिंदे अन्न अन्न ते होत ज्यों घास घास ते होए, तैसे मनुष्य मनुष्य ते अवर न करता कोई। इहदा मत है महाराज ने उत्ते दसम ग्रंथ ज दिता है। इस तों आपां ने की लैणा है, सानू की लब्भा इहदे विच, कि समें की कदर करन की सिक्ख्या सानू देती है, समें की कदर करन की सिक्ख्या इहदे विच। अगे आ गया पूर्व म्यासा, जैमनी का बनाया होया, जैमनी मुनि होया, ਉਹ ਕਾਲਵਾਦੀ ਹੈ ਕਰਮਵਾਦੀ ਹੈ, ਪੰਜ ਪ੍ਰਕਾਰ ਦੇ ਕਰਮ ਮੰਨਦਾ ਹੈ, ਨਿਤ ਨਿਮਿਤ ਕਾਮਿਆ ਪਰਾਸਤ ਅਤੇ ਨਿਖਿੱਧ। ਨਿਖਿੱਧ ਕਰਮ ਜਿਵੇਂ ਬ੍ਰਹਮ ਹੱਤਿਆ ਹੋ ਗਈ, ਅਤੇ ਵਿਧੀ ਕਰਮ ਚਾਰ ਪ੍ਰਕਾਰ ਦਾ ਹੈ ਜਿਹਦੇ ਦੁਆਰਾ ਅੰਤਸ਼ਕਰਨ ਦੀ ਸ਼ੁੱਧੀ, ਇਹ ਮੋਕਸ਼ ਮੰਨਦਾ ਹੈ, ਸਵਰਗ ਦੀ ਪ੍ਰਾਪਤੀ ਨੂੰ ਇਹ ਮੋਕਸ਼ ਮੰਨਦਾ ਹੈ, ਇਹ ਇੱਥੇ ਖੜਾ ਹੈ। ਸ਼ਾਸਤਰ ਵਿਹਤ ਕਰਮ ਨੂੰ ਹੀ ਮੋਕਸ਼ ਦੇ ਸਾਧਨ ਮੰਨਦਾ ਹੈ, ਆਤਮਾ ਨੂੰ ਵੱਖਰਾ ਮੰਨਦਾ ਹੈ, ਅਤੇ ਜੜ ਚੇਤਨ ਦੋਨਾਂ ਰੂਪ ਇਹ ਮੰਨਦਾ, ਵੀ ਜੜ ਅਤੇ ਚੇਤਨ ਦੋਨੇ ਰੂਪ ਮੰਨਦਾ। ਇਹਦੇ ਅਨੁਸਾਰ ਬਰਮਾਦਿਕ ਪਦਵੀਆਂ ਕਰਮਾਂ ਕਰਕੇ ਮਿਲੀਆਂ ਨੇ, ਸਵਰਗ ਆਦਿ ਦੀ ਪ੍ਰਾਪਤੀ ਕਰਮਾਂ ਕਰਕੇ ਹੈ, ਕਰਮਾਂ ਦੇ ਅਭਾਵ ਹੋਣ ਕਰਕੇ ਸ੍ਰਿਸ਼ਟੀ ਦੀ ਪਰਲੋਂ ਮੰਨਦਾ, ਸ੍ਰੇਸ਼ਟ ਕਰਮ ਕਰਕੇ ਹੀ ਗਿਆਨ ਤੋਂ ਬਿਨਾਂ ਮੁਕਤੀ ਮੰਨਦਾ, ਸ੍ਰੇਸ਼ਟ ਕਰਮਾਂ ਦੁਆਰਾ ਮੁਕਤੀ ਬਣਦਾ ਹੈ ਗਿਆਨ ਤੋਂ ਬਿਨਾਂ ਹੀ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਮੰਨਦਾ, ਇਹਦਾ ਸਿਧਾਂਤ ਹੈ। ਇਹਦੀ ਸੁਰਤੀ ਹੈ, ਉਹਦੇ ਵਿੱਚ ਲਿਖਿਆ ਅਵਸ਼ਮੇ ਭੁਗਤਵਿਅੰ ਕਿਰਤੰ ਕਰਮੰ ਸੁਭਾ ਸੁਭੰ ਨਾ ਭੁਗਤੇ ਕੀਏ ਅਤੇ ਕਰਮ ਕਲਪ ਕੋਟ ਸਤਈ ਅਪ। ਇਹਦੀ ਸੁਰਤੀ ਹੈ, ਅਤੇ ਇਸ ਤੋਂ ਸ੍ਰੇਸ਼ਟ ਕਰਮ ਕਰਨ ਦੀ ਸਿੱਖਿਆ ਹੈ। ਬਸ ਇਹਦੇ 'ਚ ਹੋਰ ਕੁਛ ਨਹੀਂ ਆਪਾਂ ਨੂੰ ਮਿਲਣਾ, ਕਿ ਸ੍ਰੇਸ਼ਟ ਕਰਮ ਕਰੋ, ਚੰਗੇ ਕਰਮ ਕਰੋ। ਪੰਜਵਾਂ ਆ ਗਿਆ ਪਤੰਜਲ, ਇਹ ਯੋਗ ਸ਼ਾਸਤਰ ਹੈ, ਇਹਦੇ ਨਾਂ 'ਤੇ ਤਾਂ ਚਲੋ ਮਸ਼ਹੂਰੀ ਬਹੁਤ ਹੋਈ ਵੀ ਹੁਣ ਪਤੰਜਲੀ। ਇਹ ਪਤੰਜਲੀ ਜਿਹੜਾ ਯੋਗ ਦਾ ਸ਼ਾਸਤਰ ਹੈ, ਇਹਦਾ ਕਰਤਾ ਪਤੰਜਲ ਮੁਨੀ ਹੈ, ਇਹ ਈਸ਼ਵਰਵਾਦੀ ਹੈ, ਰੱਬ ਨੂੰ ਮੰਨਦਾ ਹੈ। ਇਹਦਾ ਉਪਦੇਸ਼ ਕੀ ਹੈ, ਯੋਗ ਹਾਸ ਚਿੱਤ ਬਿਰਤੀ ਨਿਰੋਧਾ, ਪੰਜ ਪ੍ਰਕਾਰ ਦੀਆਂ ਬਿਰਤੀਆਂ, ਪ੍ਰਮਾਣ ਵਿਪਰਜੈ ਨਿੰਦਰਾ ਸਿਮ੍ਰਤੀ ਵਿਕਲਪ, ਇਹਨਾਂ ਨੂੰ ਰੋਕ ਕੇ ਪੰਜਾਂ ਕਲੇਸ਼ਾਂ, ਇਹਨਾਂ ਨੂੰ ਰੋਕ ਕੇ ਜਿਹੜੇ ਪੰਜ ਕਲੇ ਅਵਿਦਿਆ ਸਮਤਾ ਰਾਗ ਦੁਵੈਸ਼ ਅਭਿਹੀਨ ਵੇਸ਼ ਦਵੇਸ਼, ਇਹਨਾਂ ਦੀ ਨਿਵਿਰਤੀ ਦੱਸਦਾ ਹੈ। ਦਸਵੇਂ ਦੁਆਰ ਵਿੱਚ ਪ੍ਰਾਣਾਂ ਨੂੰ ਕੱਢ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਨੂੰ ਮੁਕਤੀ ਮੰਨਦਾ, ਪ੍ਰਮਾਣੂਆਂ ਦੁਆਰਾ ਜਗਤ ਦੀ ਰਚਨਾ, ਅਤੇ ਜੀਵ ਈਸ਼ ਦੇ ਭੇਦ ਗਿਆਨ ਨੂੰ ਸਤ ਮੰਨਦਾ, ਅਭੇਦ ਨੂੰ ਨਹੀਂ ਭੇਦ ਗਿਆਨ ਨੂੰ, ਯੋਗਾਭਿਆਸ ਨਾਲ ਸਰੀਰ ਦੇ ਅੰਤਸ਼ ਕਰਨ ਦੀ ਸ਼ੁੱਧੀ ਮੰਨਦਾ। ਜਿਵੇਂ ਵਾਰ ਵਾਰ ਸਿੱਧ ਕਹਿੰਦੇ ਸੀ, ਤੁਸੀਂ ਯੋਗ ਧਾਰਨ ਕਰੋ ਮਨ ਸ਼ੁੱਧ ਹੁੰਦਾ, ਗੁਰੂ ਨਾਨਕ ਸਾਹਿਬ ਨੂੰ ਜਪਜੀ ਸਾਹਿਬ ਸੁਣ ਲਿਆ ਤੁਸੀਂ, ਜਿਵੇਂ ਲੋਹੇ ਨੂੰ ਚੰਗੀ ਤਰ੍ਹਾਂ ਮਾਂਝ ਮਾਂਝ ਕੇ ਚਮਕਾ ਲਿਆ ਜਾਂਦਾ, ਉਹਦੇ 'ਚ ਮੂੰਹ ਦਿਸਣ ਲੱਗ ਜਾਂਦਾ, ਇਉਂ ਕਹਿੰਦੇ ਯੋਗ ਨਾਲ ਅੰਤਸ਼ ਕਰਨ ਨੂੰ ਮਾਂਝਿਆ ਜਾਵੇ, ਆਪਣਾ ਸਰੂਪ ਦਿਸ ਪੈਂਦਾ। ਇਸ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ, ਇਹਦਾ ਗੁਣ ਗ੍ਰਹਿਣ ਕਰਨਾ ਹੈ, ਕਿ ਬਿਰਤੀ ਨੂੰ ਰੋਕ ਕੇ ਨਾਮ ਸਿਮਰਨ ਜਪਣਾ ਚਾਹੀਦਾ, ਬਿਰਤੀ ਨੂੰ ਰੋਕ ਕੇ ਨਾਮ ਜਪਣਾ, ਇਹਦੀ ਸਿੱਖਿਆ ਹੈ ਆਪਣੇ ਵਾਸਤੇ। ਅਤੇ ਵੇਦਾਂਤ ਸ਼ਾਸਤਰ, ਇਹਦੇ ਕਰਤੇ ਵਿਆਸ ਮੁਨੀ ਜੀ ਨੇ, ਇਹ ਕਹਿੰਦੇ ਦ੍ਰਿਸ਼ਟਾ ਦ੍ਰਿਸ਼ ਦੋ ਪਦਾਰਥ, ਇਹਨਾਂ ਨੂੰ ਮੰਨਦਾ ਹੈ, ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਜੀਵ ਈਸ਼ ਦੀ ਏਕਤਾ ਨੂੰ ਮੁਕਤੀ ਮੰਨਦਾ, ਇਹ ਸਹੀ ਰੂਪ ਦੇ ਵਿੱਚ ਹੈ। ਦਿਸਣ ਵਾਲੇ ਸੰਸਾਰ ਨੂੰ ਮਿਥਿਆ, ਦ੍ਰਿਸ਼ਟਾ ਜੋ ਬ੍ਰਹਮ ਹੈ ਉਹਨੂੰ ਸੱਤ ਮੰਨਦਾ, ਅਤੇ ਉਸ ਵਿਆਪਕ ਨੂੰ ਮੰਨਦਾ, ਅਗਿਆਨ ਤੋਂ ਸ੍ਰਿਸ਼ਟੀ ਦੀ ਰਚਨਾ ਮੰਨਦਾ। ਇਹਦਾ ਸਿਧਾਂਤ ਬਿਲਕੁਲ ਗੁਰਮਤਿ ਦੇ ਨਾਲ ਮਿਲਦਾ ਜਾ ਰਿਹਾ, ਅਗਿਆਨ ਰਚੋ ਸੰਸਾਰ, ਅਤੇ ਆਤਮਾ ਨੂੰ ਗਿਆਨ ਸਰੂਪ ਮੰਨਦਾ। ਸੁਖੋਪਤ ਅਵਸਥਾ ਵਿੱਚ ਚੇਤਨ ਸੱਤਾ ਮਾਤਰ ਜੋ ਹੋ ਕੇ ਵਿਦਿਆ ਵਿਰਤੀ ਨੂੰ ਪ੍ਰਕਾਸ਼ ਦੇ, ਜੋ ਜਾਗ ਕਰਕੇ ਕਹਿੰਦਾ ਕਿ ਅੱਜ ਮੈਂ ਕੋਈ ਸੁਪਨਾ ਨਹੀਂ ਦੇਖਿਆ। ਆਤਮ ਗਿਆਨ ਸਰੂਪ ਨਾ ਹੋਵੇ ਤਾਂ ਫਿਰ ਸੁਖੋਪਤੀ ਅਵਸਥਾ ਵਾਲਾ ਅਨੁਭਵ ਕੌਣ ਕਰੇ, मन ते बुद्ध जागृत ते सुपन अवस्था विच अनुभव करन वाले ने। ये सुकोत अवस्था च अविद्या विच लीन हो जाते हैं। इस करके आत्मा नूं ज्ञान नहीं बल्कि ज्ञान स्वरूप मनदा है। इस विच जागत सुपन सुकोत तीन अवस्था विचारी ने, पर वो एक रस वाला है, सारिआं दा प्रकाशक है। इस दे विचों दृष्टा रूप ब्रह्म नूं साक्षात करन दा गुण ग्रहण करना चाहिए। ये छे शास्त्रां दे छे करता ने, छे इन्हां दे उपदेश तां कह मारने ते प्रश्न महाराज साहब जी कृपा करके दसो, ये छे शास्त्र जिहड़े ने इन्हां दा सिधांत तां वखरा वखरा सिखां ने कहा, ते फिर एक दा कथन करन वाले किवें सिद्ध हो सकते ने? ये तां वखरा वखरा हो गया सारे खिंडे फिर इन्हां दा सिधांत। गुरु साहब जी ने फिर इहदा प्रमाण है कि जिवें छे व्यक्तियों की कर्म कल्पना कर लो, वो राहगीर जाण वाले ने छे, वो फौज विच रहण वाले ने फौजी छे, वो यात्रू ने छे, कोई भी किसे छे की कल्पना कर लो, वो इकट्ठे हो के वखरो वखरे काम बनते हैं। भुख लगी है सब नूं, ते एक नूं कहिंदे भी तू लकड़ां लैके आ बालण लिया, वो बालण लैण चला गया। एक नूं कहिंदे तू सब्जी लवणा, वो सब्जी बणाउंदा है। एक नूं कहिंदे मसाला रगड़ लै तुड़का लावांगे, ते चौथे नूं कहिंदा भी अग बाल दे, ते पंजवें कहिंदा भी आटा गुन लै, ते छेवें कहिंदा भी आपां आओ फिर रोटी पका लईए। एक रोटी पकाउण लग गया। ये सारे मिल के हुण सिट्टा की निकलिया, भुख की निवृत्ति वास्ते लकड़ां भी जरूरी सी, भुख की निवृत्ति वास्ते सब्जी का रिन्ना भी जरूरी सी, मसाले का रगड़ना, आटे का गुनना, रोटियां पकाउणियां। ते इसे तरह छे शास्त्रां दे उपदेश इउं जम समझो, सांख शास्त्र विचों चेतन सरूप दे जानण दा सहायक है। उहदे विच उहदे च इह गुण लै लो, न्याय कर्तरी भाव नूं सिद्ध करन विच सहायक हो गया कि परमेश्वर है ते परमेश्वर करता है। विशेषक शास्त्र समां इवें ना लंघाओ, समें की कदर करन दी सहायक है। चौथा पूर्व मासा चंगे कर्म करन दे लई प्रेरणा दिंदा है, ये सिख्या दे चो। ते योग पतंजल जिहड़ा है ये चित्त की एकाग्रता वास्ते सहायक हो गया। वेदांत शास्त्र जिहड़ा है ये ज्ञान वास्ते सहायक है। इस प्रकार इन्हां छेयां दा रोटी पका के खाण वांगू ज्ञान की प्राप्ति का सिट्टा तो एको निकलिया। इस करके जिवें एक होर दृष्टांत है भी कहिंदे छे अन्ने बंदे कट्ठे हो गए, वह कहिंदे भी हाथी का ज्ञान प्राप्त करना है क्योंकि अन्ना स्पर्श करके ज्ञान प्राप्त करता है, अखां तां है नहीं। वो किसी ने कहा भी आ जा तैनूं मैं दिखा दिंदा हाथी, उन्हें एक कन्ने नूं फड़िया करे, एक नूं लिजा के लत्तां नूं हाथ पवाता, कहिंदा देख लै हाथी है जै, दूजे नूं सुंड नूं हाथ पवाता, कहिंदा हाथी आ लै, तीजे नूं पूंछ फड़ाती, चौथे नूं पेट दे उत्ते हाथ फेर लै, कहिंदा देख लै चंगी तरह, पंजवें नूं कहिंदा तूं कन्न देख लै चंगी तरह, कन्न फड़ाते उहनूं, छेवें नूं नेत्रहीन सी जिहड़ा ते उहनूं ढिड दे उत्ते हाथ फेरदा, छे दे छे ही बाद दे विच बैठे ना हाथी ते चर्चा करन लग गए, जिवें छे शास्त्र नाल वखरा वखरा करदे। उह कहिंदा हाथी कहा जाए ते हुण समझणगे जिहड़े जिहड़ा अंग उहनां नूं स्पर्श करके उह दसण लगे। जिन्हें लत्तां नूं टोह के देखिया सी उह कहिंदा हाथी थंबले वर्गा, दूजा कहिंदा नहीं नहीं झूठ बोलदा तूं, कहिंदा कहा जाए उहने सुंड देखी सी, कहिंदा उह तां केले वर्गा हुंदा नाले कूला हुंदा थंबला तवड़िया, तीजा कहिंदा नहीं नहीं तुसीं दोनों झूठ बोलदे हो, उहने पूंछ देखी सी, कहिंदा उह तां रस्से वर्गा हुंदा मोटे रस्से वर्गा, उह कहिंदे नहीं तू भी झूठ बोलिया, चौथा कहिंदा उन्हें पेट से हाथ मारिया सी, कहिंदा हाथी तो गीरे वर्गा हुंदा है जिन्हों अपने इलाके गुहारा कहिंदे ने पाथियां वाला, वह तो उहदे वर्गा हुंदा है। पंजवा कहिंदा नहीं तुसीं झूठ बोलदे हो सारे, उन्हें कन्न देखे सी, कहिंदा हाथी तो छज वर्गा हुंदा है। वह छेवा कहिंदा नहीं भाई नहीं छज वर्गा भी नहीं हुंदा, गीरे वर्गा भी नहीं हुंदा, थंवले वर्गा भी नहीं हुंदा, रस्से वर्गा भी नहीं हुंदा, उन्हें देखिया सी सिर, वह कहिंदा वह तो मनारे वर्गा हुंदा है, उन्हें सिर ते हाथ फेरे। इन्हों का मतलब हो गया आपस में ही झगड़न लग पे, इन्हें हुण छे प्रकार के अंग ही देखे से उन्हें झगड़ते रहे। एक सुजाखा बंदा आके कहिंदा क्यों लड़दे हो, अन्ने पुरशां नूं कहिंदा कहिंदे जी आह गल है हाथी कह ये कहिंदा इहो जिहा, कहिंदा इहो जिहा, वह कहिंदा गल सुन लो भाई बई तुहानूं हाथी एक दे ही अंग वखरे वखरे दिखाए न, सारा हाथी तो देख नहीं सी सकते, थोड़े अखा नहीं हैं, समुचे रूप दे हाथी इको ही है, पूंछ भी हाथी दी हुई है, लत्तां भी हाथी दियां, पेट भी हाथी दा, ਕੰਨ ਵੀ ਹਾਥੀ ਦੇ ਨੇ, ਸਿਰ ਵੀ ਹਾਥੀ ਦਾ। ਇਉਂ ਛੇ ਸ਼ਾਸਤਰ ਜਿਹੜੇ ਨਾ ਇੱਕੋ ਹੀ ਬ੍ਰਹਮ ਹੈ, ਬ੍ਰਹਮ ਇੱਕ ਹੈ ਅਤੇ ਕਥਨ ਕਰਨ ਵਾਲੇ ਇਹ ਛੇ ਸ਼ਾਸਤਰ, ਇਹਨਾਂ ਦੇ ਛੇ ਅੰਗ ਵੱਖਰੇ ਵੱਖਰੇ ਉਪਦੇਸ਼ ਹਨ, ਇਹ ਸਤਿਗੁਰਾਂ ਨੇ ਫਰਮਾਨ ਕੀਤਾ ਹੈ।
ਗੁਰਗੁਰ ਇੱਕੋ ਵਿਸ ਅਨੇਕ,
ਛੇ ਸ਼ਾਸਤਰਾਂ ਦੇ ਗੁਰੂਆਂ ਦਾ ਗੁਰੂ ਇੱਕੋ ਇੱਕ ਅਕਾਲ ਪੁਰਖ ਹੈ, ਉਸੇ ਤੋਂ ਸਾਰਿਆਂ ਦੀ ਉਤਪਤੀ ਹੈ। ਬੇਸ਼ ਉਪਦੇਸ਼ ਭਾਵੇਂ ਅਨੇਕਾਂ ਨੇ, ਇਹਨਾਂ ਦੇ ਵੱਖਰੇ ਨੇ। ਗੁਰੂਆਂ ਦਾ ਗੁਰੂ ਇੱਕੋ ਵਾਹਿਗੁਰੂ ਹੀ ਹੈ, ਪ੍ਰਭੂ ਹੈ। ਉਸ ਦੇ ਬੇਸ ਲਿਬਾਸ ਵਾ ਰੂਪ ਆਕਾਰ ਭਾਵੇਂ ਅਨੇਕਾਂ ਨੇ, ਜਾਂ ਫਿਰ ਇਉਂ ਕਹੋ ਵੀ ਛੇ ਸ਼ਾਸਤਰਾਂ ਦਾ ਗੁਰੂਆਂ ਦਾ ਇੱਕ ਗੁਰੂ ਕੌਣ ਹੈ? ਬਿਆਸ ਮੁਨੀ। ਬੇਸ ਉਪਦੇਸ਼ ਅਨੇਕਾਂ ਨੇ, ਇਹਨਾਂ ਦੇ ਵੱਖਰੇ ਨੇ। ਅਤੇ ਜਿਵੇਂ ਕਿ ਕਥਾ ਹੈ ਵੀ ਬਿਆਸ ਮੁਨੀ ਨੂੰ ਵੇਦਾਂ ਦਾ ਜਦੋਂ ਟੀਕਾ ਕੀਤਾ, ਉਹਨੂੰ ਹੰਕਾਰ ਹੋ ਗਿਆ। ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਅਨੰਤ ਕਿਸਮ ਦੇ ਅਵਤਾਰ ਧਾਰੇ, ਮੱਛ ਕੱਛ ਵਰਾ ਅਵਤਾਰ ਸਾਰੇ ਧਾਰੇ ਹੈ। ਇਹ ਪਹਿਲੀ ਵਾਰ ਹੋਇਆ ਕਿ ਅਕਾਲ ਪੁਰਖ ਨੇ ਕਿਰਪਾਨ ਦਾ ਰੂਪ ਧਾਰਨ ਕਰ ਲਿਆ। ਇਹ ਧਿਆਨ ਕਰੋ ਵੀ ਆਪਾਂ ਕਿਰਪਾਨ ਦੁਆਰਾ ਭੋਗ ਕਿਉਂ ਲਾਉਂਦੇ? ਜੇ ਕੋਈ ਪੁੱਛੇ ਨਾ, ਕਿਰਪਾਨ ਅਕਾਲ ਪੁਰਖ ਦਾ ਰੂਪ ਮੰਨ ਕੇ ਲਾਉਂਦੇ ਹਾਂ। ਅਕਾਲ ਪੁਰਖ ਨੇ ਰੂਪ ਧਾਰਨ ਕੀਤਾ ਸੀ, ਉਹ ਅਜਗੈਬੀ ਕਿਰਪਾਨ ਦਾ ਰੂਪ ਧਾਰਨ ਕੀਤਾ, ਇਸ ਕਰਕੇ ਭਾਵੇਂ ਤੋਪਾਂ ਬਣ ਗਈਆਂ, ਮਜ਼ਾਇਲਾਂ ਬਣ ਗਈਆਂ, ਐਟਮੀ ਸ਼ਕਤੀਆਂ ਬਣ ਗਈਆਂ, ਪਰ ਖਾਲਸੇ ਦੇ ਅੰਦਰ ਸਿੱਖ ਧਰਮ ਅਤੇ ਕਿਰਪਾਨ ਦੀ ਪੂਜਾ ਰਹੇਗੀ। ਕਿਰਪਾਨ ਪਾਨ ਤਹਾਰੀਆਂ ਨੂੰ ਕਰੋੜ ਪਾਵਟ, ਇਹ ਪੰਜਵਾਂ ਕਕਾਰ ਬਣਾਇਆ। ਅਤੇ ਇਸ ਕਰਕੇ ਉਹ ਅਜਗੈਬੀ ਕਿਰਪਾਨ, ਇਹਦਾ ਸਾਰਾ ਵੇਰਵਾ ਸ੍ਰੀ ਦਸਮ ਗ੍ਰੰਥ ਵਿੱਚ ਆਉਂਦਾ। ਉਹਨੂੰ ਬਿਆਸ ਨੂੰ ਛੇ ਥਾਂ 'ਤੇ ਟੁਕੜੇ ਕਰ ਦਿੱਤੇ ਉਹਦੇ, ਅਤੇ ਹੁਣ ਉਹਦੇ ਟੁਕੜੇ, ਉਹਨਾਂ ਟੁਕੜਿਆਂ ਦੇ ਵਿੱਚੋਂ ਫਿਰ ਉਹਦਾ ਛੇ ਰਿਸ਼ੀ ਅਕਾਲ ਪੁਰਖ ਵਾਸਤੇ ਕੀ ਹਰਨ ਭਰਨ ਜਾ ਕਰਨ, ਇੱਧਰ ਸਾਰਾ ਸੰਸਾਰ ਬ੍ਰਹਮੰਡ ਬਣਾ ਸਕਦਾ। ਉਹਨੇ ਕਿਹਾ ਮੇਰਾ ਰਿਸ਼ੀ ਜਿਹੜਾ, ਇਹਨੇ ਗਲਤੀ ਕੀਤੀ ਸੀ, ਹੰਕਾਰ ਕੱਢਿਆ ਵੀ, ਪਰ ਇਹ ਜਿਉਂਦਾ ਰਹਿਣਾ ਚਾਹੀਦਾ। ਉਹ ਛੇ ਟੁਕੜਿਆਂ ਤੋਂ ਛੇ ਰਿਸ਼ੀਆਂ ਦਾ ਜਨਮ ਮੰਨਿਆ। ਇਹ ਜਿਹੜਾ ਸਾਂਖ ਦਾ ਕਰਤਾ ਹੈ, ਜਾਂ ਦੂਸਰੇ ਜਿਹੜੇ ਵੀ ਕਪਿਲ, ਗੌਤਮ, ਕਨਾਦ, ਜੈਮਨੀ, ਪਤੰਜਲ, ਇੱਕ ਬਿਆਸ ਦਾ ਰੂਪ ਉਸੇ ਤਰ੍ਹਾਂ ਰੱਖਿਆ। ਇਸ ਕਰਕੇ ਇਹ ਛੇ ਰਿਸ਼ੀ ਬਣਾਏ। ਇਹ ਇਹਨਾਂ ਦਾ ਸਾਰਾ ਵੇਰਵਾ ਜਿਹੜਾ ਮਹਾਰਾਜ ਨੇ ਤਾਂ ਪੂਰੇ ਵਿਸਤਾਰ ਨਾਲ ਦਿੱਤਾ ਹੈ। ਅਤੇ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋਣ ਕਰਕੇ ਵੀ ਆਹ ਸਰੂਪ ਧਾਰਨ ਕੀਤਾ ਸੀ, ਉਹਨੂੰ ਸਿਮਰਤ ਜਰ ਕੇ ਫਿਰ ਅਕਾਲ ਪੁਰਖ ਦੀ ਜੀਵ ਮੰਨਦੇ ਹੈ, ਜਿਹੜੀ ਕਿਰਪਾਨ ਹੈ ਨਾ। ਜਿਵੇਂ ਹਿੰਦੂ ਮਤ ਵਿੱਚ ਅੱਗ ਨੂੰ ਪਰਮਾਤਮਾ ਦੀ ਜੀਵ ਮੰਨਦੇ ਆ, ਉਹਦੇ 'ਚ ਹਮਲ ਦਿੰਦੇ ਆ, ਇਹ ਫਿਰ ਪ੍ਰਤੀਕ ਉਪਾਸ਼ਨਾ ਹੁੰਦੀ ਹੈ, ਵੱਖਰੇ ਵੱਖਰੇ ਆਪਣੇ ਆਪਣੇ, ਕਿਸੇ ਦੇ ਨਾਲ ਲੜਨ ਦੀ ਲੋੜ ਨਹੀਂ ਹੁੰਦੀ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਵੀ ਇਹਨਾਂ ਦਾ ਗੁਰੂਆਂ ਦਾ ਗੁਰੂ ਤਾਂ ਸਾਰਿਆਂ ਦਾ ਬਿਆਸ ਹੀ ਹੈ ਨਾ, ਉਹ ਤੋਂ ਹੀ ਪੈਦਾ ਹੋਏ ਰਿਸ਼ੀ, ਉਹਨਾਂ ਦੇ ਅੱਗੇ ਸ਼ਾਸਤਰ ਪੈਦਾ ਹੋ ਗਏ।
ਬਾਬਾ ਜੈ ਕਰ ਕਰਤੇ ਕੀਰਤ ਹੋਏ,
ਅਤੇ ਕਹਿਣ ਲੱਗੇ ਮਹਾਰਾਜ ਫਿਰ ਇਹਨਾਂ ਛਿਆ ਸ਼ਾਸਤਰਾਂ 'ਚੋਂ ਅਤੇ ਬਹੁਤਾ ਜ਼ਿਆਦਾ ਗੁਰਸਿੱਖਾਂ ਦੇ ਕੰਮ ਆਉਣ ਵਾਲਾ ਕਿਹੜਾ ਹੈ? ਬਾਬਾ ਹੇ ਭਾਈ, ਬਾਬੇ ਦਾ ਅਰਥ ਭਾਈ ਹੁੰਦਾ ਹੈ, ਬਾਬੇ ਦਾ ਅਰਥ ਬਾਪ ਦਾ ਬਾਪ ਵੀ ਹੁੰਦਾ ਹੈ, ਬਾਬੇ ਦਾ ਅਰਥ ਭਾਈ ਵੀ ਹੈ। ਮਾਝੇ ਦੇ ਵਿੱਚ ਜਾਓ, ਉੱਥੇ ਗ੍ਰੰਥੀ ਸਿੰਘ ਨੂੰ ਬਾਬਾ ਕਹਿੰਦੇ ਨੇ, ਬਾਬਾ ਜੀ। ਅਤੇ ਆਪਣੇ ਮਤ ਦੇ ਵਿੱਚ ਵੀ ਆ ਨੇੜੇ ਹਾਂ ਆਪਾਂ, ਜਿੱਥੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਮੂਹਰੇ ਲਿਖਿਆ ਕੀ ਹੈ? ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ। ਜੇ ਦਾਦੇ ਦਾ ਬਾਪ ਦਾ ਬਾਪ ਹੀ ਦਾਦਾ ਹੋਵੇ, ਉਸੇ ਨੂੰ ਬਾਬਾ ਕਹਿੰਦੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਸਾਡਾ ਪਿਤਾ ਹੈ, ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਸਾਹਿਬਜ਼ਾਦੇ ਬਾਬੇ ਨੂੰ। ਤੋ ਇਸ ਕਰਕੇ ਬਾਬਾ ਹੇ ਭਾਈ, ਜਿਸ ਘਰ ਸ਼ਾਸਤਰ ਵਿੱਚ, ਉਸ ਘਰ 'ਤੇ ਪ੍ਰਭੂ ਦੀ ਕੀਰਤੀ ਹੋਏ ਹੋ ਰਹੀ ਹੈ। ਭਾਵ ਕੀ ਹੈ? ਵਿਦਾਂਤ ਸ਼ਾਸਤਰੀ ਹੈ, ਕਰਤੇ ਦੀ ਵਡਿਆਈ ਕਰਦਾ ਹੈ। ਵਿਦਾਂਤ ਸ਼ਾਸਤਰੀ ਜੀਵ ਈਸ਼ ਦੇ ਅਭੇਦ ਗਿਆਨ ਨੂੰ ਸਿੱਧ ਕੀਤਾ ਗਿਆ, ਅਭੇਦ ਗਿਆਨ ਦੁਆਰਾ ਬ੍ਰਹਮ ਗਿਆਨ ਦੀ ਵਡਿਆਈ ਹੈ ਉਹਦੇ ਵਿੱਚ। ਇਸ ਕਰਕੇ ਫਿਰ ਇਹ ਸਿਧਾਂਤ, ਕਿਉਂਕਿ ਵਿਦਾਂਤ ਦਾ ਅਰਥ ਹੀ ਗਿਆਨ ਹੈ, ਗੁਰਬਾਣੀ 'ਚ ਵੀ ਗਿਆਨ ਹੈ, ਉਹਦੇ 'ਚ ਵੀ ਗਿਆਨ ਹੈ, ਬ੍ਰਹਮ ਗਿਆਨ ਹੈ। ਇਸ ਕਰਕੇ ਬਾਬਾ ਜੈ ਕਰ ਕਰਤੇ ਕੀਰਤ ਹੋਏ, ਸਤਸੰਗਤ ਰੂਪੀ ਘਰ ਦੇ ਵਿੱਚ ਉਸ ਕਰਤੇ ਦੀ ਵਡਿਆਈ ਹੈ ਜੇ।
ਸੋ ਕਰ ਰਾਖ ਵਡਾਈ ਧੋਏ,
ਸੋ ਉਸ ਕਰ ਸ਼ਾਸਤਰ ਵਿਖੇ ਆਪਣੇ ਆਪ ਨੂੰ ਰੱਖ ਰੱਖ, ਇਸ ਵਿੱਚ ਤੇਰੀ ਵਡਿਆਈ ਹੈ। ਸੋ ਉਹ ਸਤਸੰਗਤ ਰੂਪੀ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ, ਜਿਸ 'ਚ ਤੋਏ ਤੇਰੀ ਵਡਾਈ ਵਡਿਆਈ ਹੈ, तो अगे दसते हैं जी
विश्राम
दे के सतगुरु जी अगे फरमान करते हैं
विश्वे चसिया घड़िया बहरा चिती वारी वाहो
ये छे शास्त्रां विच ब्रह्म नूं किवें वेखणा है ये प्रश्न किया सिखा ने जो तुसी महाराज जी कहा छे शास्त्रां ब्रह्म नूं किवें वेखणा ते तुसी पिछे कहा कि उहदे बेस अनेक अनेकां रूपां विच है तां दसो परमेश्वर किस प्रकार से किवें देखा जाए उस वेले महाराज साहब ने कहा विश्वे चसिया घड़िया पहरा विश्वे विश्या का नाम है वह खुल जा अगे खुल जाऊगा पहला ये पाठ समझ कर लो चसे घड़िया तो पहर थिती वारी माहो हुआ थितां वारी बारा इन्हों मिल के माहो महीना हुंदा है होया होया है तो एक बारी अख न खोलण ते मीचण करन दा जिहड़ा समां है ये नमेख तो निमक शब्द बनिया 15 बार अखां दा मीटना तो खोलना हो जाए तो एक विशा बनता है 15 विशियां दा एक चसा हुंदा है 15 विशे होण तो एक चसा हुंदा है 30 चसियां दा एक पल हुंदा है 60 पलां दी घड़ी हुंदी है 2 घड़ियां दा मुहूर्त हुंदा है 7.5 घड़ियां दा एक पहर हुंदा है 8 पहरां दा एक दिन ते रात एक थित हुंदी है 7 दिनां दा एक हफ्ता हुंदा है 15 दिनां दा एक पक्ष हुंदा है अंधेर ते चानण 2 पक्ष ने 15 ही थितां हुंदियां ने उहदे विच 2 पक्षां दा एक महीना हुंदा है 12 महीनां दा एक साल हुंदा है 12 सालां दा फिर एक कुंभ हुंदा है सब तो घट समां किहड़ा है इहनूं विचार के देखो गुरबाणी द्वारा शब्द हुंदा है साहिब तेरे नाम बिटहो बिंद बिंद चुक चुक होए समय नूं इन्ना बरीकी तक मापिया गुरु नानक ने विज्ञानियों की मत जिहड़ी आ उह भी विचलित हो जाती है वह हैरान हो जाते गुरु नानक साहब ने समय का कैसा ज्ञान बरीकी तक किया उहदे च लिखिया है भी हुण जिवें घट शब्द कहण दे नाल 2 खिन बतीत हो जाते हैं अक ढक का सुक्का पता लाओ उहदी सूई मारो टिक दे के आवाज हुंदा सूई मारन जिन्ने समय दे विच ते उहदे विच 4 खिन बतीत हो जाते हैं ते इस करके ये जिहड़ा मापिया इहदे विच हुण बिंद बिंद चुक चुक होए कहिंदे भी जिहड़ा एक खिन है एक खिन नूं 6 टुकड़े कर लिए उहदे 6 हिस्से वक्खरे वक्खरे बना लिए उहदा नाम फिर की होगा जदों 6 टुकड़े हो गए एक टुकड़े नूं कहांगे चुख फिर चुख दे फिर 6 हिस्से कर लिए उहदा नाम होगा बिंद उह आपां कह दिंदे आ भी आ बिंद इक गल सुनी मेरी पता तां नहीं भी बिंद की हुंदा इन्ना घट समां हुंदा बिंद तो इस करके महाराज साहिब कहिंदे जिवें इह सारिआं समयां दे विच बिंद तो लैके चुख चुख तो लैके खिन खिन तो लैके पल घड़ियां सारा जो महाराज ने कहा है कहिंदे इह सारा कुछ बणदा किवें सूरज दे संयोग नाल बणदा है
सूरज एको रुत अनेक
सूरज एको इह सारिआं विच सूरज तां इको ही है ते फिर 2-2 महीनिआं दे विच अगे रुत आ गई ना 2 महीनिआं दी ते उहदे नाल अनेकां रुत्तां 6 रुत्तां हो गईआं 2 महीनिआं दी इक रुत्त हुंदी है 6 रुत्तां हो गईआं चेत विसाख बसंत रुत्त हो गई जेठ हाड़ ग्रीष्म रुत्त हो गई सावण भादरों पावस रुत्त बरखा रुत्त भी कहिंदे इसनूं अस्सू कत्ता सरद रुत्त हो गई मगर पोह सिसिया रुत्त हो गई माघ फगण हिमकर रुत्त हो गई पर ये बनाउण वाला इन्हां रुत्तां नूं कौण है सूरज सूरज एको सूरज एक है रुत्तां कई हो गईआं कहिंदे इस तरह जिवें प्रमाण दित्ता है भाई गुरदास जी ने पल घड़ियां मूर्त पहर थित वार गणाए दोए पख बारा माह कर संजोग बनाए छे रुत्ती बरताई आ बहु चलत बनाए सूरज एक बरतदा लोक भेद अलाए कह रहे ना सारे सो इस तरह जिवें इको ही सूरज करके बखरियां बखरियां रुत्तां बनियां कहिंदे इको ही वाहिगुरू की सत्ता दे नाल ये छे शास्त्र छे करते इन्हां दे ये संसार बखरा बखरा बनिया है
नानक करते के केते वेस
मारे कहिंदे ने कि वह करतापुर कौन है वाहिगुरु उहदी प्राप्ति के दा अर्थ हुंदा दे केते कितने ही बेस उपदेश न वो करता पुरख तो एको ही है ਉਹਦੀ ਪ੍ਰਾਪਤੀ ਦੇ ਬੇਸ ਉਪਦੇਸ਼ ਉਹ ਕਿਤਨੇ ਹੀ ਨੇ, ਉਹਦੇ ਬੇਸ ਰੂਪ ਹੀ ਕਿਤੇ ਨੇ। ਆਪੇ ਹਰੀ ਕਰੰਗ ਹੈ ਆਪੇ ਬਹੁਰੰਗੀ, ਐਸਾ ਹੈ ਜੇ ਇਹਦੇ ਵਿੱਚ। ਫਿਰ ਹੁਣ ਵਿਸਵੇ ਚਸੇ ਫਿਰ ਪੜ੍ਹੋ ਜੀ।
ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਵਾਹੋ।
ਵਿਸਵੇ ਵਿਸਵੇ 'ਤੇ ਕੀ ਅਰਥ ਲੈਣਾ ਆਪਾਂ ਨੇ ਭਾਈ? ਅੰਤਰੀ ਵਿੱਚ ਵਿਸ਼ਵਾਸ ਪੈਦਾ ਕਰਨਾ ਗੁਰੂ ਸਾਹਿਬ ਵਾਸਤੇ, ਇਹ ਹੋ ਗਿਆ ਵਿਸ਼ਵਾਸ। ਸ਼ਰਧਾ ਧਾਰਨ ਕਰਨੀ ਹੈ, ਵਿਸ਼ਵਾਸ ਦਾ ਅਰਥ ਸ਼ਰਧਾ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ ਅਤੇ ਜਨਾਬ ਹਰ ਪ੍ਰਵਚੀਤ, ਸਾਡਾ ਇਹ ਸ਼ਾਸਤਰ। ਚਸੇ ਤੋਂ ਕੀ ਸਿੱਖਿਆ ਲੈਣੀ ਹੈ? ਨਿਮਕ ਨਿਮਕ ਸਿਮਰਨ ਕਰਨਾ। ਘੜੀਆਂ ਤੋਂ ਕੀ ਸਿੱਖਿਆ? ਘੜੀ ਦੀ ਨਿਆਈ ਚਿੱਤ ਨੂੰ, ਚਿੱਤ ਦੀ ਬਿਰਤੀ ਨੂੰ ਇਕਾਗਰ ਕਰਨਾ, ਇਕਾਗਰ ਹੋਣ ਨੂੰ ਘੜੀਆਂ ਕਹੇ। ਪਹਿਰ ਦੀ ਨਿਆਈ ਮਨ 'ਤੇ ਪਹਿਰਾ ਦੇਣਾ, ਥਿੱਤੀ ਦੀ ਨਿਆਈ ਇਸਤਤੀ ਹੋ ਜਾਣਾ, ਟਿਕ ਜਾਣਾ। ਬਾਰੀ ਮਨ ਦੀ ਬਾਸ਼ਨਾ ਰੋਕਣੀ, ਮਾਹੋਂ ਉਤਸ਼ਾਹ ਪੈਦਾ ਹੋ ਜਾਣਾ ਰੱਬ ਦੇ ਮਿਲਣ ਦਾ। ਹੋਆ ਫਿਰ ਵਾਹਿਗੁਰੂ ਦਾ ਸਰੂਪ ਹੋ ਜਾਣਾ, ਉਹਦਾ ਉਹਦੇ 'ਚ ਅਭੇਦ ਹੋ ਜਾਣਾ। ਵਿਸ਼ਵੇ ਦੀ ਨਿਆਈ ਬ੍ਰਾਹਮਣ, ਚਸਿਆਂ ਦੀ ਨਿਆਈ ਖੱਤਰੀ, ਘੜੀਆਂ ਦੀ ਨਿਆਈ ਵੈਸ਼, ਪਹਿਰਾਂ ਦੀ ਨਿਆਈ ਸ਼ੂਦਰ, ਥਿੱਤੀਆਂ ਦੀ ਨਿਆਈ ਬ੍ਰਹਮਚਾਰੀ, ਬਾਰੀ ਦੀ ਨਿਆਈ ਗ੍ਰਿਸਤੀ, ਮਾਹੋਂ ਦੀ ਨਿਆਈ ਬ੍ਰਹਮ ਜਿਹੜੇ ਬਾਣਪ੍ਰਸਤੀ, ਅਤੇ ਹੋਆ ਦੀ ਨਿਆਈ ਸੰਨਿਆਸੀ ਸਮਝਣੇ। ਇਹ ਸਾਰੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ। ਸੂਰਜ
ਸੂਰਜ ਏਕੋ ਰੁੱਤ ਅਨੇਕ,
ਸੂਰਜ ਏਕੋ, ਬ੍ਰਹਮ ਰੂਪ ਸੂਰਜ ਤਾਂ ਇੱਕੋ ਹੀ ਹੈ। ਰੁੱਤ ਅਨੇਕ, ਅਨੇਕਾਂ ਰੁੱਤਾਂ ਦੀ ਨਿਆਈ, ਅਤੇ ਸੁਭਿੱਛਾ ਸੁਵਿਚਾਰਨਾ ਤਨੂ ਮਾਨਸਾ ਸੱਤੂ ਆਪਾਦਿਕ ਆਦਿਕ ਭੂਮ ਰੂਪੀ ਰੁੱਤਾਂ, ਇਹ ਅਨੇਕਾਂ ਨੇ। ਅਤੇ ਰੁੱਤ ਅਨੇਕ, ਅਨੇਕਾਂ ਰੁੱਤਾਂ ਦੀ ਨਿਆਈ, ਅਤੇ ਇਹ ਜਿਹੜੇ ਵਰਨ ਆਸ਼ਰਮ ਨੇ ਉਹਨਾਂ ਦੇ ਧਰਮ ਨੇ, ਉਹ ਰੁੱਤਾਂ ਕੀਤੀਆਂ ਨੇ। ਇਸ ਕਰਕੇ ਇਹ ਭਿੰਨ ਭਿੰਨ, ਪਰ ਇਹਨਾਂ ਦਾ ਕੋਈ ਜਿਹੜਾ ਪ੍ਰਕਾਸ਼ਕ ਹੈ ਉਹ ਬ੍ਰਹਮ ਰੂਪੀ ਸੂਰਜ ਤਾਂ ਇੱਕੋ ਹੀ ਹੈ ਨਾ। ਸੋ ਇਸ ਕਰਕੇ ਦੱਸਦੇ ਨੇ,
ਨਾਨਕ ਕਰਤੇ ਕੇਤੇ ਵੇਸ।
ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਉਹ ਪਰਮੇਸ਼ੁਰ ਸਾਰਿਆਂ ਦਾ ਇੱਕੋ ਹੀ ਕਰਤਾ ਹੈ, ਸਾਰਿਆਂ ਦਾ ਉਹ ਕਰਤੇ ਦੇ ਵੇਸ਼ ਹੀ ਨਾ। ਉਸਨੇ ਕਿਤਨੇ ਹੀ ਵੇਸ ਧਾਰੇ ਹੋਏ ਨੇ, ਲਿਬਾਸ ਧਾਰੇ ਹੋਏ ਨੇ। ਸੂਰਜ ਸਾਰਿਆਂ ਵਿੱਚ ਜਿਵੇਂ ਇੱਕ ਹੈ, ਅਤੇ ਉਸ ਵਿੱਚ ਕੋਈ ਰਾਤ ਨਾ ਦਿਨ, ਸੂਰਜ ਦੇ ਵਿੱਚ ਤਾਂ ਰਾਤ ਨਹੀਂ ਹੈ, ਧਰਤੀ 'ਤੇ ਹੈ ਰਾਤ ਦਿਨ। ਇਸੇ ਤਰ੍ਹਾਂ ਪਰਮੇਸ਼ੁਰ ਜਿਹੜਾ ਨਿਰੰਤਰ ਪ੍ਰਕਾਸ਼ ਕਰੀ ਜਾ ਰਿਹਾ, ਜਿਵੇਂ ਸੂਰਜ ਧਰਤੀ ਦੇ ਚੱਕਰ ਨਾਲ ਉਹ ਛਿਪਦਾ ਨਹੀਂ ਹੈ ਪਰ ਧਰਤੀ ਦੇ ਓਹਲੇ ਹੋ ਜਾਂਦਾ ਹੈ, ਉਹਨੂੰ ਕਹਿੰਦੇ ਸੂਰਜ ਛਿਪ ਗਿਆ। ਇਸੇ ਤਰ੍ਹਾਂ ਵਾਹਿਗੁਰੂ ਨਿਰੰਤਰ ਹੈ, ਇੱਕ ਰਸ ਹੈ। ਉਹ ਗੋਤ ਹੋਣ ਕਰਕੇ ਅਸੀਂ ਭੁੱਲੇ ਫਿਰਦੇ ਹਾਂ, ਤੂੰ ਹਿਰਦੇ ਗੋਤ ਬਸਿਆਂ ਦੇ ਰਾਤੀ ਹੈ। ਉਹ ਪਰਮੇਸ਼ੁਰ ਵਾਹਿਗੁਰੂ ਇੱਕੋ ਹੀ ਹੈ ਜੇ।
ਰਾਗ ਧਨਾਸਰੀ ਮਹੱਲਾ ਪਹਿਲਾ,
ਰਾਗ ਧਨਾਸਰੀ ਦੇ ਅੰਦਰ ਅਤੇ ਗੁਰੂ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਸੋਹਲੇ ਦੇ ਵਿੱਚ, ਇਹ 13 ਅੰਗ 'ਤੇ ਇੱਥੇ ਆਊਗਾ। ਰਾਗ ਧਨਾਸਰੀ ਮਹੱਲਾ ਪਹਿਲਾ, ਐਕਣ ਪੜ੍ਹਿਆ ਨਾ, ਅਤੇ ਜਦੋਂ 663 ਅੰਗ 'ਤੇ ਧਨਾਸਰੀ ਰਾਗ ਵਿੱਚ ਆਊਗਾ, ਉੱਥੇ ਲਿਖਿਆ ਧਨਾਸਰੀ ਮਹੱਲਾ ਪਹਿਲਾ ਆਰਤੀ, ਨਾਲ ਲਿਖਿਆ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਇੱਥੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ 13 ਅੰਗ 'ਤੇ ਕੀਰਤਨ ਸੋਹਲੇ ਵਿੱਚ ਨਹੀਂ ਹੈ, ਇਹ ਦੋ ਭੇਜ ਦੇਣ। ਦੂਸਰਾ ਹੈ, ਅੱਗੇ ਆਊਗਾ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਅਤੇ ਉੱਧਰ ਇਹਦਾ ਜਿਹੜਾ ਭੇਦ ਆਏਗਾ ਉੱਥੇ ਹੈ ਸ਼ਬਦ ਜੋ ਹੈ, ਅਤੇ ਉੱਥੇ ਹੈ ਤੋਹੇ ਕਹੋ, ਇੱਥੇ ਹੈ ਤੋਹੇ ਕਹੋ, ਉੱਥੇ ਹੈ ਤੋਹੇ ਕਹੋ, ਇਹ ਸ਼ਬਦ ਆਊਗਾ। ਮੂਰਤ ਏਕ ਤੋਹੀ, ਤੱਤੇ ਨੂੰ ਹੋੜਾ ਵੀ ਲੱਗਿਆ ਅਤੇ ਹੇਠਾਂ ਔਂਕੜ ਵੀ ਲੱਗਿਆ। ਅੱਗੇ ਚੱਲ ਕੇ ਧਨਾਸਰੀ ਰਾਗ ਦੇ ਵਿੱਚ ਜਿਹੜਾ ਆਊਗਾ ਉਹਦੇ 'ਚ ਤੋਹੀ ਸ਼ਬਦ ਹੈ, ਔਂਕੜ ਨਹੀਂ ਹੈ ਹੇਠਾਂ। ਤਿਸ ਦਾ ਚਾਨਣ ਸਮੇਂ ਚਾਨਣ ਹੋਏ, ਕੀਰਤਨ ਸੋਹਲੇ ਵਿੱਚ ਇਹ ਸ਼ਬਦ ਹੈ। ਧਨਾਸਰੀ ਰਾਗ ਦੇ ਜਿਹੜਾ ਸ਼ਬਦ ਆਊਗਾ ਉੱਥੇ ਤਿਸ ਕੈ ਚਾਨਣ, ਤਿਸ ਦੈ ਚਾਨਣ ਹੈ ਇੱਥੇ, ਉੱਥੇ ਤਿਸ ਕੈ, ਉੱਥੇ ਕੱਕਾ ਲੱਗਿਆ, ਇਹ ਭੇਦ ਹੈ। ਹਰ ਚਰਨ ਕਵਲ ਮਕਰੰਦ ਲੋਭਦ ਮਨੋ, ਅੰਨ ਦਿਨੋਂ ਮੋਹੇ ਆਹੀ ਪਿਆਸਾ, ਇਹ ਸ਼ਬਦ ਹੈ ਨਾ। ਇੱਥੇ ਹਰ ਚਰਨ ਕਮਲ, ਉੱਥੇ ਧਨਾਸਰੀ ਰਾਗ ਦੇ ਅੰਦਰ ਆਊਗਾ ਕਮਲ, ਇੱਥੇ ਕਵਲ, ਵਾਹਵੇ ਨਾਲ ਹੈ, ਉੱਥੇ ਮੰਮੇ ਨਾਲ ਹੈ, ਅਤੇ ਉੱਥੇ ਅੰਨ ਦਿਨੋਂ, ਅਤੇ ਅੰਨ ਅਤੇ ਦਿਨੋਂ ਉੱਥੇ ਨੰਨੇ ਨੂੰ ਹੋੜਾ ਵੀ, ਅਤੇ ਹੋੜੇ ਉੱਥੇ ਧਨਾਸਰੀ ਰਾਗਣੀ ਦੇ ਵੀ ਤਾਂ ਹੋੜੇ ਦੇ ਨਾਲ ਹੀ ਆਊਗਾ, ਨੰਨੇ ਨੂੰ ਔਂਕੜ ਨਹੀਂ ਹੋਣਾ। ਕੀਰਤਨ ਸੋਹਲੇ 'ਚ ਇਹਨੂੰ ਦਰਮਿਆਨੀ ਆਵਾਜ਼ ਵਾਸਤੇ ਹੁੰਦਾ ਜਿੱਥੇ ਦੋ ਮਾਤਰਾ ਹੋਣ, ਇੱਥੇ ਲਘੂ ਮਾਤਰਾ ਵੀ ਲੱਗ ਗਈ, ਦੀਰਘ ਮਾਤਰਾ ਵੀ ਲੱਗ ਗਈ। ਲਘੂ ਔਂਕੜ ਹੈ, ਦੀਰਘ ਹੋੜਾ ਹੈ, ਇਹਨੂੰ ਫਿਰ ਹੋੜੇ ਦੀ ਵੀ ਪੂਰੀ ਆਵਾਜ਼ ਨਹੀਂ ਲੈਣੀ, ਅਤੇ ਔਂਕੜੀ ਦਰਮਿਆਨੀ ਆਵਾਜ਼ ਕਰ ਲੈਣੀ ਹੈ। ਹੋਏ ਤੇਰਾ ਨਾਇ ਵਾਸਾ, ਇਹ ਕੀਰਤਨ ਸੋਹਲੇ ਵਿੱਚ ਸ਼ਬਦ ਹੈ। ਹੋਏ ਤੇਰਾ ਨਾਮ ਵਾਸਾ, ਇਹ ਧਨਾਸਰੀ ਰਾਗਣੀ ਦੇ ਅੰਦਰ ਸ਼ਬਦ ਆਊਗਾ। ਇਹ ਹੈ ਇਹਦੇ ਪਾਠ ਦੇ ਭੇਦ। ਜਦੋਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੰਸਾਰ ਨੂੰ ਤਾਰਦੇ ਤਾਰਦੇ ਜਗਨਨਾਥ ਪਹੁੰਚੇ, ਉੱਥੇ ਮੁੱਖ ਮੰਦਰ ਦੇ ਸਾਹਮਣੇ ਮੰਗੂ ਮੱਠ ਨਾਮ ਕਰਕੇ, ਆ ਜਿਹੜਾ ਹੁਣ ਕਈ ਤਰ੍ਹਾਂ ਦੇ ਉੱਥੇ ਵਿਵਾਦ ਹੋਏ, ਇਹ ਮਾੜੀ ਗੱਲ ਹੈ। ਕਿਸੇ ਦੇ ਵੀ ਧਾਰਮਿਕ ਅਸਥਾਨ ਕਿਸੇ ਇੱਕ ਦੂਜੇ ਨੂੰ ਉਹਦੇ 'ਤੇ ਮਿਟਾਉਣ ਦੀ ਜਾਂ ਉਹਨੂੰ ਹਟਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਉਸ ਅਸਥਾਨ 'ਤੇ ਮਹਾਰਾਜ ਬੈਠੇ, ਸਮੁੰਦਰ ਦਾ ਕਿਨਾਰਾ ਸੀ, ਸਮੁੰਦਰ ਦਾ ਪਾਣੀ ਖਾਰਾ ਹੋਣ ਕਰਕੇ ਲੋਕ ਬਹੁਤ ਦੁਖੀ ਸੀ ਅਤੇ ਜੀਵਾਂ 'ਤੇ ਤਰਸ ਕਰਕੇ ਮਹਾਰਾਜ ਨੇ ਆਪਣੇ ਪਵਿੱਤਰ ਸੋਟਾ ਜਿਹੜਾ ਹੱਥ 'ਚ ਰੱਖਦੇ ਸੀ ਧਰਤੀ ਦੇ ਵਿੱਚ, ਮਹਾਰਾਜ ਨੇ ਉਹਦੇ ਨਾਲ ਮਿੱਠਾ ਜਲ ਦਾ ਇੱਕ ਸੋਮਾ ਜਾਰੀ ਕਰ ਦਿੱਤਾ। ਉਹ ਜਗਨਨਾਥਪੁਰੀ ਵਿੱਚ ਬੌਲੀ ਕਰਕੇ ਪ੍ਰਸਿੱਧ ਹੈ, ਸੁਸ਼ੋਭਿਤ ਹੈ। ਉੱਥੇ ਮਹਾਂਪੁਰਸ਼ਾਂ ਗੁਰੂ ਘਰ ਦੇ ਜਿਹੜੇ ਉਦਾਸੀ ਸੰਤ, ਫਿਰ ਨਿਰਮਲੇ ਆਦਿ, ਇਹਦਾ ਪ੍ਰਬੰਧ ਹੁੰਦਾ ਰਿਹਾ। ਹੁਣ ਕੁਛ ਥੋੜ੍ਹਾ ਬਹੁਤ ਪ੍ਰਬੰਧ ਢਿੱਲਾ ਹੈ। ਸਤਿਗੁਰੂ ਜੀ ਦਾ ਇਹ ਸੁਭਾਅ ਰਿਹਾ ਕਿ ਵੱਡੇ ਵੱਡੇ ਧਾਰਮਿਕ ਸਥਾਨਾਂ 'ਤੇ ਪਹੁੰਚਣਾ, ਧਰਮ ਦੇ ਨਾਂ 'ਤੇ ਹੋ ਰਹੇ ਅਧਰਮ ਦਾ ਖੰਡਨ ਕਰਨ ਲਈ ਜਾਣਾ, ਨਿਰੰਕਾਰ ਦੀ ਪੂਜਾ ਕਰਾਉਣੀ, ਆਪਣੀ ਪੂਜਾ ਨਹੀਂ ਕਰਾਉਣੀ, ਕੋਈ ਨਿਰਾਲਾ ਜਿਹਾ ਕੌਤੁਕ ਕਰ ਦੇਣਾ। ਜਿਵੇਂ ਹਰਿਦੁਆਰ ਗਏ, ਹਰਿਦੁਆਰ ਜਾ ਕੇ ਅਤੇ ਸੂਰਜ ਨੂੰ ਪਾਣੀ ਦਿੰਦੇ ਸੀ ਲੋਕ, ਮਹਾਰਾਜ ਨੇ ਲਹਿੰਦੇ ਵੱਲ ਨੂੰ ਪਾਣੀ ਦੇਣਾ ਸ਼ੁਰੂ ਕੀਤਾ, ਧਿਆਨ ਖਿੱਚ ਲਿਆ। ਬ੍ਰਾਹਮਣ ਨੇ ਇਤਰਾਜ਼ ਕੀਤਾ, ਸ਼ੁਭ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਨਹੀਂ ਭਾਈ, ਇਹ ਪਾਣੀ ਤਾਂ ਹੇਠਾਂ ਡਿੱਗ ਜਾਂਦਾ, ਨਿਰੰਕਾਰ ਦੀ ਪੂਜਾ ਕਰੋ। ਕੁਰਕਸ਼ੇਤਰ ਗ੍ਰਹਿਣ ਦੇ ਮੌਕੇ ਅੱਗ ਬਾਲਣੀ, ਬ੍ਰਾਹਮਣਾਂ ਦੇ ਇਤਰਾਜ਼ ਕਰਨਾ, ਗੁਰਮਤ ਦਾ ਪ੍ਰਚਾਰ ਕਰਨਾ, ਨਾਨੂ ਵਰਗੇ ਪੰਡਤਾਂ ਨੂੰ ਸ਼ਬਦ ਵਿੱਚ ਹਰਾ ਕੇ ਅਤੇ ਆਪਣੇ ਆਪ ਨੂੰ ਜਿਹੜਾ ਨਾਨਕ ਕਹਾਉਂਦਾ ਸੀ, ਖੁਦ ਉਹਨੂੰ ਕਹਿਣਾ ਪੈ ਗਿਆ ਵੀ ਮੈਂ ਤਾਂ ਹੁਣ ਨਾਨੂ ਹਾਂ, ਅੱਜ ਤੋਂ ਬਾਅਦ ਮੈਨੂੰ ਨਾਨੂ ਕਹੋ। ਨਾਨਕ ਇਹ ਹੈ ਅਸਲੀ ਜਿਹੜਾ ਭਵਿੱਖ ਦੇ ਪੁਰਾਣ 'ਚ ਲਿਖਿਆ। ਮੱਕੇ ਵਿੱਚ ਗਏ, ਕਾਜ਼ੀ ਮੌਲਾਣਿਆਂ ਦਾ ਧਿਆਨ ਖਿੱਚਣ ਦੇ ਲਈ ਚੋਜ ਵਰਤ ਗਿਆ, ਚਰਨ ਮੱਕੇ ਵੱਲ ਹੋ ਗਏ। ਕਾਜ਼ੀ ਨੇ ਸਖ਼ਤ ਇਤਰਾਜ਼ ਕੀਤਾ, ਚਰਨਾਂ ਨਾਲ ਮੱਕਾ ਘੁੰਮ ਗਿਆ ਅਤੇ ਖੁਦਾ ਦੀ ਹੋਂਦ ਦਰਸਾਈ ਵੀ ਸਾਰੀ ਜਗ੍ਹਾ। ਸੁਲਤਾਨਪੁਰ ਦੇ ਵਿੱਚ ਮਸੀਤ ਦੇ ਵਿੱਚ ਜਾਣਾ ਨਿਵਾਜ਼ ਪੜ੍ਹਨ ਦੇ ਬਹਾਨੇ ਅਤੇ ਮਨ ਦੀ ਹਾਲਤ ਦੱਸ ਕੇ ਖੁਦਾ ਦੇ ਅਸਲੀ ਰਾਹ 'ਤੇ ਲਿਆਉਂਦਾ ਉਹਨਾਂ ਨੂੰ, ਦੌਲਤ ਖਾਨ ਨੂੰ ਵੀ ਲਿਆਉਂਦਾ ਅਤੇ ਉਹ ਕਾਜ਼ੀ ਨੂੰ ਵੀ ਲਿਆਉਂਦਾ, ਸਿੱਖ ਬਣ ਗਏ। ਇਸੇ ਤਰ੍ਹਾਂ ਜੇ ਜਗਨਨਾਥਪੁਰੀ ਦੇ ਅੰਦਰ ਪਾਂਡਿਆਂ ਦਾ ਧਿਆਨ ਖਿੱਚਣ ਵਾਸਤੇ ਇੱਕ ਚੋਜ ਕੀਤਾ ਮਹਾਰਾਜ ਨੇ, ਉਹ ਕੀ ਹੈ ਵੀ ਆਰਤੀ ਦਾ ਹੋ ਗਿਆ ਸਮਾਂ, ਪ੍ਰਕਰਮਾ ਵਿੱਚ ਮੰਦਰ ਦੀ ਜਿਹੜੀ ਪ੍ਰਕਰਮਾ ਹੈ ਉੱਥੇ ਬਾਹਰ ਲਈ ਉੱਥੇ ਬੈਠ ਗਏ। ਪੰਡੇ ਜਦੋਂ ਆਰਤੀ ਕਰਨ ਲੱਗੇ, ਆਪ ਜੀ ਚੌਂਕੜਾ ਮਾਰ ਕੇ ਬੈਠੇ ਰਹੇ, ਉੱਠ ਕੇ ਖੜ੍ਹੇ ਨਾ। ਪੰਡੇ ਹੈਰਾਨ ਹੋ ਗਏ, ਕਹਿਣ ਲੱਗੇ ਤੂੰ ਭੇਸ ਤੋਂ ਤਾਂ ਲੱਗਦਾ ਵੀ ਤੇਰਾ ਹਿੰਦੁਸਤਾਨੀ ਲਿਬਾਸ ਹੈ ਅਤੇ ਤੂੰ ਹਿੰਦੂ ਰੂਪ ਲੱਗਦਾ। ਮਹਾਰਾਜ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ। ਅਤੇ ਕਹਿੰਦੇ ਵੀ ਜਗਨਨਾਥ ਦੀ ਆਰਤੀ, ਤੂੰ ਮੰਦਰ ਵਿੱਚ ਆਇਆ ਅਤੇ ਖੜ੍ਹਾ ਕਿਉਂ ਨਹੀਂ ਹੋਇਆ? ਮਹਾਰਾਜ ਨੂੰ ਐਂ ਬੋਲੇ, ਉਹ ਤੂੰ ਅਪਮਾਨ ਕਰਤਾ ਜਗਨਨਾਥ ਦਾ, ਅਤੇ ਤੁਸੀਂ ਤਾਂ ਲੋਕਾਂ ਨੂੰ ਮਰਿਆਦਾ ਦੱਸਦੇ ਫਿਰਦੇ ਹੋ, ਆਰਤੀ ਵਿੱਚ ਖੜ੍ਹੇ ਕਿਉਂ ਨਹੀਂ ਹੋਏ? ਬਹੁਤ ਬੁਰੀ ਬਾਤ ਕੀਤੀ। ਮਹਾਰਾਜ ਨੇ ਕਿਹਾ ਪੰਡਤੋ, ਅਸੀਂ ਪਹਿਲਾਂ ਆਰਤੀ ਵਿੱਚ ਸ਼ਾਮਿਲ ਹੀ ਨਹੀਂ ਹੋਏ, ਬਲਕਿ ਖੁਦ ਆਰਤੀ ਕਰ ਰਿਹਾ ਸੀ। ਤਾਂ ਸਾਰਾ ਸੰਸਾਰ ਨਿਰੰਕਾਰ ਦੀ ਆਰਤੀ ਦੀ ਸਮੱਗਰੀ ਹੈ। ਕਹਿੰਦਾ ਕਿਹੜੀ ਆਰਤੀ? ਵੱਡੇ ਵੱਡੇ ਪਰਮਾਤਮਾ ਦੀ ਆਰਤੀ ਛੋਟੀ ਜਿਹੀ ਥਾਲ ਵਿੱਚ ਨਹੀਂ ਹੋ ਸਕਦੀ। ਅਤੇ ਇਹ ਭਾਈ ਜਿੱਡਾ ਵੱਡਾ ਨਿਰੰਕਾਰ ਹੈ, ਉਹਦੀ ਆਰਤੀ ਵੀ ਉੱਡੀ ਵੱਡੀ ਹੈ। ਕਹਿਣ ਲੱਗੇ ਜੀ ਫਿਰ ਤੁਸੀਂ ਤਾਂ ਵਰਣਨ ਕਰੋ ਕਿਸ ਤਰ੍ਹਾਂ, ਐਡਾ ਵੱਡਾ ਥਾਲ ਕਿਹੜਾ ਹੈ? ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਵੀ ਆਰਤੀ ਬਾਬਤ ਲਿਖਿਆ, ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ, ਜਿਹੜਾ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਹਮੇਸ਼ਾ ਆਨੰਦ ਪ੍ਰਾਪਤ ਹੋਣਾ, ਇਹੀ ਆਰਤੀ ਹੈ। ਆਰਤੀ ਕੀਰਤਨ ਸਦਾ ਆਨੰਦ। ਅਤੇ ਇਉਂ ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਨੇ ਫਿਰ ਆਰਤੀ।
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ।
ਅਤੇ ਇਹਦੇ 'ਚ ਭਾਈ ਜਿਹੜਾ ਮੈਂ ਸ਼ਬਦ ਹੈ, ਬਿੰਦੀ ਤੋਂ ਬਿਨਾਂ ਹੀ ਬੋਲਣਾ, ਮੈਂ ਬਿੰਦੀ ਤੋਂ ਰਹਿਤ ਹੈ। ਉਚਾਰਨ ਦੇ ਵਿੱਚ ਮੈਂ ਨਾ ਲੱਗ ਜਾਵੇ, ਮੈਂ ਨਹੀਂ ਕਹਿਣਾ, ਮੈਂ ਦਾ ਅਰਥ ਸਰੂਪ ਹੁੰਦਾ, ਅਰਥ ਬਦਲ ਜਾਊਗਾ। ਗਗਨ ਮੈਂ ਥਾਲ, ਹੇ ਪੰਡਿਤ ਜਨੋ, ਉਸ ਪ੍ਰਭੂ ਦੀ ਆਰਤੀ ਜੋ ਕੁਦਰਤ ਆਪ ਹੀ ਕਰ ਰਹੀ ਹੈ, ਇਹਦੇ ਵਾਸਤੇ ਗਗਨ ਕੀ ਆਕਾਸ਼, ਆਕਾਸ਼ ਰੂਪੀ ਥਾਲ ਹੈ। ਥਾਲ ਗੋਲ ਹੁੰਦਾ, ਆਕਾਸ਼ ਵੀ ਗੋਲ ਦਿਖਦਾ, ਚਾਰੇ ਪਾਸਿਆਂ ਤੋਂ ਗੋਲਾਕਾਰ ਹੈ। ਅਤੇ ਇਹਦੇ 'ਚ ਫਿਰ ਰਵ ਚੰਦ ਦੀਪਕ ਬਣੇ। ਜੋਤਾਂ ਕਿਹੜੀਆਂ ਨੇ? ਮਹਾਰਾਜ ਕਹਿੰਦੇ ਸੂਰਜ ਅਤੇ ਚੰਦਰਮਾ, ਰੱਬ ਸੂਰਜ ਅਤੇ ਚੰਦ ਚੰਦਰਮਾ ਦੀਪਕ ਬਣੇ ਹੋਏ ਨੇ। ਇਸ ਕਰਕੇ ਸੂਰਜ ਅਤੇ ਚੰਦਰਮਾ ਇਹ ਦੀਵੇ ਵਾਲੇ ਹੋਏ ਨੇ, ਜਿਨ੍ਹਾਂ ਵਿੱਚ ਤੇਲ ਨਹੀਂ ਪਾਉਣਾ ਪੈਂਦਾ, ਬੱਤੀ ਨਹੀਂ ਖੁੱਟਦੀ ਇਹਨਾਂ ਦੀ, ਘਿਓ ਨਹੀਂ ਪਾਉਣਾ ਪੈਂਦਾ, ਆਪਣੇ ਆਪ ਹੀ ਜਗਦੇ ਨੇ, ਆਪ ਹੀ ਆਪ ਜਗਮਗਾ ਰਹੇ ਹਨ।
ਤਾਰਿਕਾ ਮੰਡਲ ਜਨਕ ਮੋਤੀ,
ਅਤੇ ਤਾਰਕਾ ਮੰਡਲ ਜਨਕ ਮੋਤੀ, ਤਾਰਕਾ ਤਾਰਿਆਂ ਦਾ ਜੋ ਮੰਡਲ ਸਮੂਹ ਹੈ, ਜਨਕ ਮਾਨੋ ਇਹੀ ਪਰਮਾਤਮਾ ਨੂੰ ਮੇਤੀ ਮੋਤੀ ਭੇਟ ਹੋ ਰਹੇ ਨੇ। ਮੋਤੀ ਜਿਹੜੇ ਹੁੰਦੇ ਨੇ ਸਿੱਪ ਦੇ ਵਿੱਚੋਂ ਨਿਕਲਦੇ ਆ, ਗੋਲਾਕਾਰ ਦਾ ਇਹ ਪਦਾਰਥ ਹੈ, ਬਹੁਤ ਕੀਮਤੀ ਹੁੰਦਾ ਇਹ, ਇੱਥੇ ਮੋਤੀ ਆਇਆ, ਇਸ ਕਰਕੇ ਬੇਨਤੀ ਕੀਤੀ। ਤਾਰੇ ਮੰਡਲ ਜਿਹੜੇ ਇਹ ਮੋਤੀ ਨੇ, ਜਨਕ ਪਿਤਾ ਰੂਪ ਕੌਣ? ਪਰਮੇਸ਼ਰ। ਅਤੇ ਧੂਪ ਕਿਹੜੀ ਹੈ ਉਹ ਹੁਣ ਅੱਗੇ ਦੱਸਦੇ ਹਨ। ਗੁਰੂ ਉੱਤਰ ਦੇ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਕਿ ਧੂਪ ਨਹੀਂ ਦੱਸੀ ਤੁਸੀਂ, ਕਲਾ ਕਲਾ ਪੁੱਛ ਰਹੇ ਮਹਾਰਾਜ ਦੇ, ਦੱਸਦੇ ਨੇ ਆਹ ਹੈ ਧੂਪ ਜੇ।
ਧੂਪ ਮਲਿਆਨ ਲੋ ਪਵਨ ਚਵਰੋ ਕਰੇ,
ਅਤੇ ਇਹਦਾ ਦੂਸਰਾ ਪਾਠ ਮਲ ਆਨ ਲੋ, ਇਹ ਦੂਜਾ ਪਾਠ ਹੈ, ਪਰ ਮੁੱਖ ਇਹੀ ਰੱਖਣਾ ਹੈ, ਧੂਪ ਮਲ ਆਨ ਲੋ। ਅਤੇ ਮਲ ਆਨ ਲੋ ਇਹ ਇਸ ਤਰ੍ਹਾਂ ਵੀ ਪਾਠ ਕਰ ਲੈਂਦੇ ਆ, ਪਰ ਮੁੱਖ ਪਾਠ ਦਮਦਮੇ ਸਾਹਿਬ ਦਾ ਧੂਪ ਮਲ ਆਨ ਲੋ। ਅਤੇ ਮਲ ਆਨ ਲੋ ਮਲਿਆਗੜ ਪਰਬਤ ਹੈ, ਉਹ ਚੰਦਨ ਦਾ ਹੈ, ਉਹਦੀ ਜਿਹੜੀ ਲੋ ਖੁਸ਼ਬੂ ਕਹੀ ਹੈ ਇਹੀ ਧੂਪ ਹੈ। ਇਹ ਦੱਖਣੀ ਭਾਰਤ ਵਿੱਚ ਬੰਬਈ ਤੋਂ ਰਾਮੇਸ਼ਵਰ ਨੂੰ ਜਾਂਦਿਆਂ ਹੋਇਆਂ ਮਲਿਆਗੜ ਨਾਮੇ ਪਹਾੜ ਹੈ ਇੱਕ, ਚੇਤ ਦੇ ਮਹੀਨੇ ਬਾਂਸਾਂ ਦੇ ਨਾਲ ਘੱਸ ਕੇ ਜਿਹੜੀ ਜੰਗਲ ਨੂੰ ਡੋਂ ਅਗਨੀ ਲੱਗ ਜਾਂਦੀ ਹੈ, ਉਹਦੇ ਵਿੱਚ ਮਲਿਆਗੜ ਪਹਾੜ ਜਿਹੜਾ ਇਹਦੇ ਵਿੱਚੋਂ ਸੁਗੰਧੀ ਨਿਕਲਦੀ ਹੈ, ਤਾਂ ਕਹਿੰਦੇ ਇਹ ਤਾਂ ਹੈ ਧੂਪ ਹੋ ਰਹੀ ਹੈ। ਪਵਨ ਪਵਨ ਚੌਰੋ ਕਰੇ, ਚੌਰ ਕਿਹੜਾ ਕਰ ਰਿਹਾ? ਕਹਿੰਦੇ ਜਿਹੜੀ ਹਵਾ ਚੱਲ ਰਹੀ ਹੈ ਇਹ ਚੌਰ ਹੋ ਰਿਹਾ ਹੈ।
ਸਗਲ ਬਿੰਦਰਾਏ ਫੁਲੰਤ ਜੋਤੀ,
ਸਾਰੀ ਬਿੰਦਰਾਏ ਬਨਸਪਤੀ ਫੁਲੰਤ ਫੁੱਲੀ ਹੋਈ ਹੈ, ਇਹ ਫੁੱਲ ਭੇਟ ਹੋ ਰਹੇ ਨੇ। ਹੁਣ ਸਾਰੇ ਹੀ ਦੱਸਦੇ ਨੇ ਕਿ ਜਿਸ ਤਰ੍ਹਾਂ ਬਨ ਦੇ ਜਿੰਨੇ ਬੂਟੇ ਨੇ, ਚੰਦਨ ਆਦਿ ਦੀ ਸੁਗੰਧੀ ਬੂਟਿਆਂ 'ਚ ਖੁਸ਼ਬੋ ਆ ਰਹੀ ਹੈ, ਇਹ ਧੂਪ ਹੋ ਗਈ। ਚੌਰ ਕਿਹੜਾ ਹੋ ਰਿਹਾ ਹੈ? ਕਹਿੰਦੇ ਜਿਹੜੀ ਪਵਨ ਹੈ, ਹੇ ਬ੍ਰਾਹਮਣ ਜਿਹੜੀ ਤੁਸੀਂ ਨਿੱਕੀਆਂ ਨਿੱਕੀਆਂ ਚੌਰਾਂ ਲਈ ਫਿਰਦੇ ਹੋ, ਨਿਰੰਕਾਰ ਦੀ ਤਾਂ ਵੱਡੀ ਸਾਰੀ ਚੌਰ ਹੈ, ਪਵਨ ਚੌਰੋ ਕਰੇ। ਪਵਨ ਹਵਾ ਝੱਲਦੀ ਹੈ ਨਾ, ਔਰ ਬਨਸਪਤੀ ਝੁਲਦੀ ਹੈ, ਪੌਦੇ ਹਿੱਲਦੇ ਨੇ, ਮਾਨੋ ਪੌਣ ਦੇਵਤਾ ਪਰਮਾਤਮਾ ਨੂੰ ਚੌਰ ਕਰ ਰਿਹਾ ਹੈ। ਚੌਰ ਢੁਰੈ ਪਵਨ ਲੈ ਫੇਰੀ, ਸਗਲ ਬਨਰਾਏ ਫੁਲੰਤ ਜੋਤੀ, ਸਾਰੀ 18 ਭਾਰ ਬਨਸਪਤੀ ਖੇੜੇ ਵਿੱਚ ਆ ਰਹੀ ਹੈ, ਜੋਤੀ ਪਰਮਾਤਮਾ ਨੂੰ ਇਹ ਫੁੱਲ ਅਰਪਣ ਹੋ ਰਹੇ ਨੇ। 18 ਭਾਰ ਬਨਸਪਤੀ ਤੋਂ ਭਾਵ 3260 ਤੋਲੇ ਦਾ ਇੱਕ ਭਾਰ ਹੁੰਦਾ ਹੈ। ਪੁਰਾਤਨ ਸਮੇਂ ਦਾ ਇਹ ਮਾਪਣ ਦਾ ਇੱਕ ਤਰੀਕਾ ਸੀ, ਇੱਕ ਜਾਤੀ ਦਾ ਇੱਕ ਬਿਰਸ਼ ਦਾ, ਜਿਵੇਂ ਅੰਬ ਜਾਤੀ ਹੈ, ਅੰਬ ਦਾ ਇੱਕ ਪੱਤਾ ਲੈਣਾ, ਉਹਦੀ ਸਾਰੀਆਂ ਜਾਤੀਆਂ ਦੇ ਨਹੀਂ ਲੈਣੇ, ਵੀ ਆਹ ਦੁਸ਼ਹਿਰੀ ਹੈ ਜੀ, ਆਹ ਚੌਂਸਾ, ਐਂ ਨਹੀਂ, ਇਹ ਦੇਸੀ ਅੰਬ ਹੈ, ਇੱਕ ਅੰਬ ਦਾ ਪੱਤਾ ਲੈਣਾ। ਅਤੇ ਇਸੇ ਤਰ੍ਹਾਂ ਸੰਗਤਰੇ ਦਾ ਇੱਕ ਲੈਣਾ, ਅਤੇ ਸਾਰੇ ਜਿੰਨੇ ਵੀ ਪੌਦੇ ਨੇ, ਮਾਲਟੇ ਨੇ, ਸੰਗਤਰੇ ਨੇ, ਸੇਬ ਨੇ, ਕੋਈ ਵੀ ਹੈ, ਇੱਕ ਪੱਤਾ ਅੰਬ ਦਾ ਲੈ ਲਿਆ, ਉਹਦਾ ਅਨਾਰ ਦਾ, ਸੰਗਤਰੇ ਦਾ, ਪਿੱਪਲ ਦਾ, ਬੋਹੜ ਦਾ, ਨਿੰਮ ਦਾ, ਇਉਂ ਸਾਰੇ ਪੱਤੇ ਇੱਕ ਇੱਕ ਜਾਤੀ ਦੇ ਇਕੱਠੇ ਕਰੋ। ਜਦੋਂ ਸਾਰੀ ਬਨਸਪਤੀ ਦੇ ਪੱਤੇ ਇਕੱਠੇ ਹੋ ਜਾਣਗੇ, ਉਦੋਂ 3260 ਤੋਲੇ ਦਾ ਭਾਰ ਹੋ ਜਾਂਦਾ। ਇਹ ਮਾਪਣ ਦਾ ਤਰੀਕਾ ਸੀ, ਸਾਰੀ ਬਨਸਪਤੀ ਦੀ ਮਾਪ ਮੁੱਕ ਜਾਂਦਾ ਹੈ। 18 ਭਾਰ ਬਨਸਪਤੀ, ਇਹ ਪੱਤੇ ਜਿਹੜੇ ਨੇ ਉਹ ਬਨਸਪਤੀ ਦੇ ਪੱਤੇ ਗਿਣਤੀ ਦੇ ਬਾਕੀ ਨਹੀਂ, ਪੁਰਾਣਾਂ ਦੇ ਵਿੱਚ ਤੋਲ ਮਾਪ ਇਹ ਬਨਸਪਤੀ ਨੂੰ ਪਰਮਾਤਮਾ ਦੇ ਫੁੱਲ ਅਰਪਣ ਹੋ ਰਹੇ ਨੇ। 18 ਭਾਰ ਬਨਸਪਤੀ ਜਿਹੜੀ ਹੈ ਇਹ ਉਹਦੀ ਮਾਲਣ ਹੈ, ਭਾਰ 18 ਮਾਲਣ ਤੇਰੀ, ਇਹੀ ਉਹਨੂੰ ਫੁੱਲ ਹੋ ਰਹੇ ਨੇ, ਪੈਦਾ ਜਿਹੜੇ ਅਰਪਣ ਹੋ ਰਹੇ ਹਨ।
ਕੈਸੀ ਆਰਤੀ ਹੋਏ,
ਹੇ ਬ੍ਰਾਹਮਣੋ ਤੁਹਾਡੀਆਂ ਥਾਲੀਆਂ ਤਾਂ ਨਿੱਕੀਆਂ ਨਿੱਕੀਆਂ ਨੇ, ਦੀਵੇ ਵੀ, ਇਹ ਕਿਸ ਪ੍ਰਕਾਰ ਆਰਤੀ ਹੋ ਸਕਦੀ ਹੈ ਉਹਦੀ? ਉਹ ਤਾਂ ਐਡਾ ਵੱਡਾ ਹੈ। ਆਰਤੀ ਜਿਹੜੀ ਹੈ ਨਾ, ਇਹ ਸੰਸਕ੍ਰਿਤ 'ਚ ਆਰਾਤ੍ਰਿਕ ਮੰਨਿਆ, ਜੋ ਰਾਤ ਤੋਂ ਬਿਨਾਂ ਵੀ ਹੋਵੇ, ਇਹ ਨਹੀਂ ਵੀ ਰਾਤ ਨੂੰ ਹੋਵੇ। ਕਿਸੇ ਦੇਵੀ ਦੇਵਤੇ ਦੀ ਮੂਰਤੀ ਉਹਦੇ ਅੱਗੇ ਪੂਜਨ ਕਰਦੇ ਹੋਏ ਦੀਵੇ ਘੁਮਾ ਕੇ ਪੂਜਾ ਕਰਦੇ ਹੈ, ਜਿਸ ਦਿਨ ਰਾਤ ਦਾ ਕੋਈ ਰਾਤ ਦਿਨ ਦਾ ਵਿਧਾਨ ਨਹੀਂ ਇਹਦੇ ਵਿੱਚ, ਅਰਾਤ੍ਰਿਕ ਤਾਂ ਮੰਨਿਆ। ਅਤੇ ਦੀਵੇ ਘੁਮਾਉਣ ਦਾ ਨਿਯਮ ਐਸਾ ਵੀ ਚਾਰ ਵਾਰ ਤਾਂ ਚਰਨਾਂ ਦੇ ਦੀਵੇ ਜਿਹੜੇ ਨੇ, ਚਾਰ ਵਾਰ ਚਰਨਾਂ ਅੱਗੇ ਦੀਵੇ ਜਿਹੜੇ ਬਾਲ ਕੇ ਘੁਮਾਉਣੇ, ਇਸ ਤਰ੍ਹਾਂ ਦੋ ਵਾਰੀ ਨਾਭੀ 'ਤੇ ਭਗਵਾਨ ਦੀ ਮੂਰਤੀ 'ਤੇ, ਇੱਕ ਵਾਰੀ ਮੂੰਹ ਦੇ ਉੱਤੇ, 7 ਵਾਰੀ ਸਾਰੇ ਸਰੀਰ ਦੇ ਉੱਤੇ। ਦੀਵਿਆਂ ਦੀ ਗਿਣਤੀ एक तो लैके सौ तक विधान है, यह सनातन मत की बात है। तो गुरु साहब ने किरतम पूजा का खंडन करके करते की पूजा कराई का विधान कराया है, अगे प्रकृतक आरती की महिमा दसी है। तो गुरु साहब जी ने फिर आप ही अगे दस दिन आरती किवें हो सकती है, वो कहते जी ये ये नहीं हो सकती, तुसी दसो भी किवें आरती हो सकती है।
भाव खंडना तेरी आरती,
भाव जमन ते मरण का खंडन करन वाले परमेश्वर जी, तेरी तुहाडी तां इहो ही आरती दी समगरी है जो प्रतख सृष्टि विच हो रही है, आ आ करके सारे पासियों तो रती प्रीति करनी, देवी देवत्यां वलों मुड़ के आ जाना, संसार दे मोह माया तो आ जाना, रती प्रीति हो जानी, यही है तेरी आरती। सारे पास तो आ के मुड़ बिरती परमेश्वर विच जुड़ जानी, रती रंगी जानी, इहदा नाम ही आरती है। होर कादी आरती है भाई जे मने नहीं रत्या गया। पंडितां ने कहा सी भेरियां बाजे बजाउने आ, ते तुसी दसो फिर ये सिद्ध करो जे तुसी आप सारा कुछ दसिया भेरियां बाजे किहड़े ने। हुण गुरु साहिब जी उत्तर देंदे ने इस दा,
अनहता शब्द वाजंत भेरी।
हे पंडितो, हे ब्राह्मण देवता, जिहड़ा प्रश्न करदा है वह अनहता नाश तो रहत प्रभु दे शब्द की भेरी वाजंत बजदी है। अनहता नाश तो रहत शब्द ब्रह्मण जो ब्रह्म है, उहदी चेतन सत्ता दे नाल जो सारयां दे अंदरों आवाज़ां आ रही हैं, यह सुंदर भेरियां नहीं बजदियां तो होर की है, उहदी सत्ता तो बिना आवाज़ नहीं निकलती। जदों सत्ता निकल जाती जीव तां कोले हुंदी है, मुरदे दे बोल नहीं सकता। अनहता नाश तो रहत जो शब्द ब्रह्म है, तिस दा जो वाजंत उचारण है, यही भेरी है जो संसार दे विच तेजस ते विश्व प्रज्ञा नामे तेजस हो गया, विश्व नामे जीव, प्रगनामे जीव, इन्हां आदकां विच विराट हिरन गर्भ अभ्याकृत, इन्हां सारियां विच परमेश्वर की सत्ता नाश तो रहत जो आवाज़ां आ रही ने, इहो भेरियां बज रही ने। तो अगे दसदे ने जी
रहाओ,
विश्राम दे के अगे उच्चारण करते हैं जी, इसे इस प्रकार जी गगन मै
थाल रवचंद दीपक बने।
गगन इत्थे हुण दूसरे अर्थ विच दसम द्वार, दसम द्वार भी गगन मैं ये रूपी थाल है, दसम द्वार रूपी थाल। उसदी जो सूरज ते चंद्रमा दिसदे है योगियां नूं, ये दीवे ने दसवें द्वार विच, ते दिसण वाला तारका मंडल तारियां दा मंडल, यही मोती जनक जड़े हुए ने। तारका मूर बोल दो जी,
तारका मंडल जनक मोती,
ते ये उहदे विच उत्थे वी ने तारे टहकदे दिसदे है। असल विच उह मास दीआं बोटियां ने निक्कियां निक्कियां जिहड़ियां, उह दसवें द्वार विच दिसदी है, उहनूं तारका मंडल कहा है, उह उहदे न्याई है। तो इस करके दसवें द्वार जिहड़ा ये थाल दी न्याई है, करोड़ां चंद्रमा ते सूरजां दा प्रकाश है, ये चंद ते सूरज रब चंद दीपक बने हुए न, चंद ते सूरज तारका जो दसवें द्वार विच बिजदियां बोटियां चमकदियां ने, ये तारियां दी नहीं मोतियां जड़े हुए हन।
मलयालो पवन चवरो करे,
योग अभ्यास दे बल करके शरीर विचों खुशबू निकलदी है, यही मल आन लोक मलयागर चंदन की धूप धुख रही है, योगानंद रूपी चंदन की धूप धुख रही है। जिहड़े श्वासां रूपी पवन, श्वासां दे विच परमात्मा दा नाम जपना स्वांग बिरती जिहड़ा उह करदे है, योग मत विच ऐसा है, श्वासां रूपी पवन ये चवर है दसम द्वार दे विच। ते जिस प्रकार अगे दसदे हन सगल बिन राए,
सगल बिन राए फूलंत ज्योति,
दसवें द्वार चिट्टे चिट्टे रंग दियां तारां जिहां दिसदियां ने, ते ये पवन देवता चवर कर रहा, ते सारी बन राए बनस्पति दी न्याई रुमावली ये उस ज्योति स्वरूप विच फुल चढ़ रहे हैं, यही फुल हैं।
कैसी आरती होए,
ते एक कैसी होर आरती हो सकती है इस तो बिना,
पव खंडना तेरी आरती।
हे पव खंडना जन्म मरण तो अभाव करन वाले अकाल पुरख, अजिही आरती तो बिना होर तेरी आप जी आरती कैसी किहो जी होवे, यही आरती है।
अनहता शब्द वाजंत भेरी,
अनहता हद तो रहत, अंदरों ही नाड़ियां विच पौन दे चलन करके शब्द दियां आवाज़ां आउंदियां न, ਬਾਜੰਤ ਭੇਰੀ ਇਹੀ ਭੇਰੀਆਂ ਵੱਜ ਰਹੀਆਂ ਹਨ।
ਰਹਾਉ
ਅਸਥਾਈ ਦੇਖ ਕੇ ਉਚਾਰਨ ਕਰਦੇ ਆ ਜੀ।
ਗਗਨ ਵਹਿ ਥਾਲ ਰਵ ਚੰਦ ਦੀਪ ਕਵਨੇ।
ਅਤੇ ਤੀਸਰਾ ਅਰਥ ਹੈ, ਹੇ ਭਾਈ ਗਗਨ ਜੋ ਚਿਦਾਕਾਸ਼ ਰੂਪੀ ਬ੍ਰਹਮ ਹੈ ਉਹ ਆਪ ਹੀ ਸਰਵ ਵਿਆਪੀ ਹੈ ਅਤੇ ਥਾਲ ਰੂਪ ਆਪ ਹੀ ਹੈ। ਰਵ ਸੂਰਜ ਦੀ ਨਿਆਈ ਵਿਵੇਕ, ਚੰਦਰਮਾ ਦੀ ਨਿਆਈ ਵੈਰਾਗ। ਰਵ ਸੂਰਜ ਦੀ ਨਿਆਈ ਅਪਰੋਖ ਗਿਆਨ, ਚੰਦਰਮਾ ਦੀ ਨਿਆਈ ਪਰੋਖ ਗਿਆਨ। ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਨ ਲਈ ਦੋਵੇਂ ਸੁੰਦਰ ਦੀਵੇ ਬਣੇ ਹੋਏ ਹਨ।
ਤਾਰਕਾ ਮੰਡਲ ਜਨਕ ਮੋਤੀ,
ਸ੍ਰੇਸ਼ਟ ਗੁਣਾਂ ਰੂਪੀ ਤਾਰਿਆਂ ਦਾ ਮੰਡਲ ਹੈ, ਵੈਰਾਗ ਆਦਿਕ ਮੋਤੀ ਜੜੇ ਹੋਏ ਨੇ। ਇਹ ਜਾਣਨਾ ਕਰੋ ਕਿ ਪਿਤਾ ਪਰਮੇਸ਼ੁਰ ਦੀ ਪ੍ਰਾਪਤੀ ਦੇ ਲਈ ਅਤੇ ਸ੍ਰੇਸ਼ਟ ਗੁਣ ਸਤ ਸੰਤੋਖ ਦਇਆ ਧਰਮ ਇਹ ਅੰਦਰ ਪ੍ਰਗਟ ਹੋ ਕੇ ਤਾਰਿਆਂ ਦੀ ਨਿਆਈ ਅੰਦਰ ਚਮਕਾਂ ਮਾਰ ਰਹੇ ਹੈ। ਇਹ ਤਾਰਿਆਂ ਦਾ ਮੰਡਲ ਹੈ ਜਾਂ ਤਾਰਕਾ ਤਾਰਿਆਂ ਦੀ ਨਿਆਈ ਜਿਨ੍ਹਾਂ ਦੇ ਅੰਦਰ ਵੈਰਾਗ। ਤਾਰਕਾ ਤਾਰਿਆਂ ਦੀ ਨਿਆਈ ਪਦਾਰਥਾਂ ਵੱਲੋਂ ਤਰਕ ਹੋ ਗਈ, ਮਨ ਵਿਸ਼ਿਆਂ ਵੱਲੋਂ ਟੁੱਟ ਗਿਆ। ਉਹ ਗੁਣਾਂ ਅੰਦਰ ਤਾਰਿਆਂ ਵਾਂਗੂ ਚਮਕਦੇ ਨੇ, ਉਹਨਾਂ ਦੇ ਅੰਦਰ ਇਹ ਮੰਡਲ ਸਮੂਹ ਗੁਣਾਂ ਨਾਲ ਮੋਤੀ ਜੜੇ ਹੋਏ ਨੇ ਸਮਝ ਲਓ। ਜਨਕ ਪੈਦਾ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਅਤੇ ਉਹਨੂੰ ਇਹ ਭੇਟਾ ਹੋ ਰਹੀ ਹੈ। ਬ੍ਰਹਮ ਅਭਿਆਸ ਇਹ ਮਲ ਆਣ ਲਓ ਅਗਨੀ ਨਾਲ ਜੋ ਵਿਸ਼ੇ ਵਿਕਾਰਾਂ ਨੂੰ ਮਲ ਮੈਲ ਨੂੰ ਸਾੜ ਕੇ ਪਰਮਾਤਮਾ ਦਾ ਜਸ ਪ੍ਰਗਟ ਕਰਨਾ ਹੈ, ਇਹੀ ਧੂਹ ਧੁਖ ਰਹੀ ਹੈ। ਸਵਾਸਾਂ ਨਾਲ ਜਿਹੜਾ ਸਿਮਰਨ ਕਰਨਾ ਇਹੀ ਚੌਰ ਹੋ ਰਿਹਾ ਹੈ।
ਸਗਲ ਬਿੰਦਰਾਈ ਬੁਲੰਤ ਜੋਤੀ,
18 ਭਾਰ ਬਨਸਪਤੀ ਦੀ ਨਿਆਈ, 18 ਗੋਤਰ ਬ੍ਰਾਹਮਣਾਂ ਦੇ, ਇਹਨਾਂ ਦੇ ਵਿੱਚ ਜਿੰਨੇ ਵੀ ਗੁਣ ਦਇਆ ਧਰਮ ਆਦਿ ਇਹ ਸੁੰਦਰ ਫੁੱਲ ਨੇ, ਇਹ ਫੁੱਲ ਚੜ੍ਹੇ ਹੋਏ ਨੇ ਅਤਿਅੰਤ ਕਰਕੇ ਜੋ ਪਰਮੇਸ਼ੁਰ ਸਰੂਪ ਪ੍ਰਕਾਸ਼ ਰੂਪ ਹੈ ਪਰਮੇਸ਼ੁਰ, ਉਹ ਪਰਮੇਸ਼ੁਰ ਅੱਗੇ ਫੁੱਲ ਅਰਪਣ ਹੋ ਰਹੇ ਨੇ। ਸਾਰੀ ਬਨਸਪਤੀ ਦੀ ਨਿਆਈ ਜਿਹੜਾ ਰੋਮ ਰੋਮ ਵਿੱਚ ਪਰਮੇਸ਼ੁਰ ਦਾ ਚਿੰਤਨ ਹੋਣਾ ਹੈ, ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਜੋਤੀ ਸਰੂਪ ਅਤਿਅੰਤ ਹੀ ਫੁੱਲ ਚੜ੍ਹ ਰਹੇ। ਇਸੇ ਪੰਕਤੀ ਵਿੱਚ ਦੂਜੀ ਰੀਤ ਦੇ ਨਾਲ ਵੀ ਅਰਥ ਕੀਤਾ ਜਾਂਦਾ ਹੈ ਕਿ ਚਿਦਾਕਾਸ਼ ਰੂਪੀ ਥਾਲ ਹੈ, ਵੈਰਾਗ ਅਤੇ ਵਿਵੇਕ ਦੀਵੇ ਨੇ, ਸਮਦਮ ਜਿਹੜੀ ਸਾਧਨਾ ਰੂਪੀ ਤਾਰੇ ਨੇ, ਸਰਵਣ ਅਤੇ ਮੰਨਣ ਇਹਦੇ 'ਚ ਮੋਤੀ ਜੜੇ ਹੋਏ ਨੇ। ਨਧਿਆਸਨ ਰੂਪ ਧੂਪ ਹੈ, ਤਤ ਧੂਮ ਪਦ ਦਾ ਸੰਸ਼ੋਧਨ ਰੂਪ ਜਿਹੜੀ ਪੌਣ ਝੁੱਲ ਰਹੀ ਹੈ ਜੋ ਸਰੂਪ ਦੀ ਸਿੱਖਿਆਤਾਕਾਰ ਹੋਣੀ ਹੈ, ਇਹ ਫੁੱਲ ਅਰਪੇ ਹੋਏ ਨੇ। ਹਾਂਜੀ,
ਕੈਸੀ ਆਰਤੀ ਹੋਏ।
ਹੇ ਬ੍ਰਾਹਮਣੋ, ਆ ਸਾਰੇ ਪਾਸੇ ਤੋਂ ਆ ਕੇ ਬਿਰਤੀ ਦਾ ਜਿਹੜਾ ਪਰਮੇਸ਼ੁਰ ਦੇ ਵਿੱਚ ਰੱਤੀ ਰੰਗਿਆ ਜਾਣਾ ਹੈ, ਰੱਤੀ ਆ ਰੱਤੀ, ਅਤੇ ਇਹੀ ਆਰਤੀ ਹੈ। ਤੁਹਾਡੇ ਛੋਟੀ ਛੋਟੀ ਆਰਤੀ ਐਡੇ ਵੱਡੇ ਪਰਮਾਤਮਾ ਨੂੰ ਕਿਵੇਂ ਹੋ ਸਕਦੀ ਹੈ?
ਖੰਡਨਾ ਤੇਰੀ ਆਰਤੀ,
ਭਵ ਖੰਡਨਾ ਜੰਮਣ ਮਰਨ ਤੋਂ ਰਹਿਤ, ਭੈ ਨੂੰ ਖੰਡਣ ਵਾਲੇ ਪਰਮੇਸ਼ੁਰ ਤੇਰੀ ਆਰਤੀ ਤਾਂ ਇਹੋ ਹੀ ਹੈ ਜੋ ਅਸੀਂ ਕਹਿ ਰਹੇ ਹਾਂ।
ਅਨਹਤਾ ਸ਼ਬਦ ਆਜੰਤ ਭੇਰੀ,
ਅਨਹਤਾ ਅਨਹਤਾ ਅਨ ਨਾਮ ਹੁੰਦਾ ਰਹਿਤ ਦਾ, ਹਤਾ ਨਾਸ ਤੋਂ ਰਹਿਤ ਕੌਣ ਹੈ? ਬ੍ਰਹਮ, ਬ੍ਰਹਮ ਦੇ ਸ਼ਬਦ ਸਰੂਪ ਦੀ ਸਿੱਖਿਆਤਾਕਾਰ ਵਾਲੇ ਮਹਾਂਵਾਕ ਨੇ, ਇਹ ਸ਼ਬਦ ਭੇਰੀਆਂ ਵੱਜ ਰਹੀਆਂ ਨੇ ਜੋ ਨਾਸ ਤੋਂ ਰਹਿਤ ਚੇਤਨ ਸੱਤਾ ਦੇ ਨਾਲ ਸ਼ਬਦ ਉੱਠ ਰਹੇ ਨੇ, ਇਹੀ ਭੇਰੀਆਂ ਵੱਜ ਰਹੀਆਂ ਨੇ। ਹਾਂਜੀ, ਅਸਥਾਈ ਦੇ ਕੇ ਕਹਿ ਰਹੇ ਹਨ, ਹੇ ਪਰਮੇਸ਼ੁਰ ਵਾਹਿਗੁਰੂ। ਅੱਗੇ ਫਿਰ ਪੰਡਿਤ ਹੁਣ ਪ੍ਰਸ਼ਨ ਕਰਨਗੇ ਕਿ ਮਹਾਰਾਜ ਜੀ, ਉਹ ਤੁਸੀਂ ਆਰਤੀ ਦੇ ਪ੍ਰਥਾਏ ਇਹ ਠੀਕ ਹੈ, ਸਾਨੂੰ ਗਿਆਨ ਹੋ ਗਿਆ, ਕਪਾਟ ਖੋਲ੍ਹ ਦਿੱਤੇ ਅਤੇ ਹੋ ਰਹੀ ਹੈ ਕੁਦਰਤੀ ਆਰਤੀ, ਗਿਆਨ ਕਰਾ ਦਿੱਤਾ, ਸਾਡੀ ਆਰਤੀ ਨਾਲੋਂ ਵਾਕਈ ਤੁਹਾਡੀ ਆਰਤੀ ਬਹੁਤ ਵੱਡੀ ਹੈ। ਜਿੱਥੇ ਇੰਨਾ ਕੁਛ ਅੰਤਰੀਬ ਦੇ ਕੇ ਸਾਡੇ ਕਪਾਟ ਖੋਲ੍ਹ ਦਿੱਤੇ, ਉੱਥੇ ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਮਹਾਰਾਜ। ਕਹਿੰਦੇ ਕਹੋ, ਕਹਿੰਦੇ ਅਸੀਂ ਜਦੋਂ ਆਰਤੀ ਕਰਦੇ ਹਾਂ ਉਹਦੇ ਪਿੱਛੋਂ ਸਤੋਤਰ ਪੜ੍ਹਦੇ ਹਾਂ, ਅਤੇ ਅੰਤਰੀਵ ਆਰਤੀ ਦਾ ਸਤੋਤਰ ਨਹੀਂ ਤੁਸੀਂ ਪੜ੍ਹੋਗੇ, ਫਿਰ ਇਹਦਾ ਸਤੋਤਰ ਦੱਸੋ ਕੀ ਹੈ? ਸਤਿਗੁਰੂ ਮਹਾਰਾਜ ਨੇ ਅੱਗੇ ਫਿਰ ਅਸਤੋਤਰ ਰੂਪ ਦੇ ਅੰਦਰ ਕਥਨ ਕੀਤਾ ਹੈ।
ਅਤੇ
ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਪ੍ਰਭੂ, ਹੁਣ ਪਰਮਾਤਮਾ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ, ਇਹ ਅਸਤੋਤਰ ਕਰਦੇ ਹਾਂ ਅਸੀਂ, ਹੇ ਪ੍ਰਭੂ ਸਰਗੁਣ ਸਰੂਪ ਕਰਕੇ ਤਬ ਆਪ ਜੀ ਦੇ ਸਹਿਸ ਹਜ਼ਾਰਾਂ ਨੈਣ ਨੇਤਰ ਹਨ, ਪਰ ਨਿਰਗੁਣ ਸਰੂਪ ਕਰਕੇ ਤੋਹੇ ਕੋ ਤੁਹਾਡਾ ਇੱਕ ਵੀ ਨੈਣ ਨਹੀਂ ਹੈ। कोई भी नहीं है सरगुण स्वरूप करके ते आप सच्चे पातशाह जीओ
सहस मूरत नना एक तोहे
ये सहस हजारें ही मूरतां सरगुण स्वरूप करके तुहाडियां हैं जिवें राम कृष्ण ये भी तुहाडियां ना पर निर्गुण स्वरूप करके नना एक तोही तोही तेरी एक भी मूर्त नहीं है निर्गुण स्वरूप दे विच क्योंकि रूप ना रेख ना रंग कुछ त्रैगुण ते प्रभते भिन्न तिसे बिजाए नानक जी होवे सो प्रसन्न चक्र चिहन अर वर्ण जातर पात नयन जेहे ऐसा तेरा स्वरूप है
सहस पद बिमल नान एक पद
सहस पद बिमल नान एक पद इत्थे भाई विश्राम रखना है सहस पद बिमल नान एक पद गंध बिन सहस तब गंध दो विश्राम लगनगे ये एक पद ते लगूगा एक गंध ते लगूगा फिर ध्यान नाल सुन लो सहस पद बिमल नान एक पद गंध बिन सहस तब गंध इव चलत मोही एक पद दे उते विश्राम हो गया दूजा गंध दे उते हो गया इव चलत मोही ये पाठ पिछे आ गया अर्थ दे विच सहस पद बिमल नान एक पद महाराज कहिंदे सरगुण स्वरूप करके सहस हजारें बिमल निर्मल भाव उज्जल पद पैर सरगुण स्वरूप करके हैगे जो संसार दे पापां दी मैल नूं धोण वाले न बिमल न पर निर्गुण स्वरूप करके आप दा एक भी पद नहीं है इसे तरह हुण नासका दा दसणगे गंध बिन बोलो जी
गंध बिन सहस तब गंध एव चलत मोही
ते इसे तरह जिवें पैर चरण के है नन नहीं है निर्गुण स्वरूप करके पर इसे तरह गंध घराणे दे नक सरगुण स्वरूप दे विच तेरे अनेक ही न पर गंध बिन घराण इंद्र निर्गुण स्वरूप दे विच सरगुण स्वरूप दे विच किन्ने ही तेरे नक न पर निर्गुण स्वरूप दे विच कोई नक नहीं है तेरे गंध बिन है तू ते इसे तरह पढ़ दो सर
सहस पद बिमल नान एक पद गंध बिन सहस तब गंध एव चलत मोही
ते इस तरह महाराज साहब जी कहिंदे न सहस तब गंध इव चलत मोही ये थोड़े जड़े कौतक न महाराज निर्गुण स्वरूप दे नासका कोई नहीं सरगुण स्वरूप दे विच तेरे अनेक ही नासका न सरगुण स्वरूप अनेक नासका निर्गुण दे कोई नासका नहीं ये सब कुछ देख के मेरी तो बुद्धि मोहत हो गई है ऐसे तेरे चलत कौतक देख के सारी सृष्टि मोही गई है लाल बहुगुण कामण मोही तेरे गुण होए न अबरी कौतकों के नाल सृष्टि जो मोह ली है ये तेरा स्तोत्र है आप जी गाते हो तो इस प्रकार महाराज ने जदों ये सारा कुछ कथन किया है पंडितों को निरुत्तर कर दिता कि सरगुण स्वरूप करके हजारा ही बिमल निर्मल उज्जल तेरे पैर न ते संसार दे पापां दी मैल धोण वाले न निर्गुण स्वरूप करके आप दा एक भी पैर नहीं है तो इस करके चरण कोई नहीं है निर्गुण स्वरूप करके गंध घराण इंद्रिय तो गंध नक तो बिना है सरगुण स्वरूप करके तेरे हजारा ही गंध घराण इंद्रिय न इसे तरह तेरे चलत कौतकों नूं देख के मेरी बुद्धि मोहत हो गई है फिर पंडित कहन लगे महाराज असी फिर एक अखंड जोत जगाने हाँ तो महाराज कहिंदे उहदे च तां घी भी पाउणा पैंदा कहिंदे हाँ जी उह तां पाउणा पैंदा ते तुसीं दसो भी थोड़ी हुण इक्को ही गल रहि गई बाकी तां सारियां तुसीं अंतरीव दस दित्तियां उस वेले महाराज साहब फिर अखंड जोत बारे दसदे हन
सब वह जोत जोत है सोए
हे पंडित जनों जो सारिया ब्रह्मंडा दे विच जीवां दे अंदर जोत स्वरूप हो रहा है ते ओही अखंड जोत ज्योति है जो कदे बुझण वाली नहीं है जागत जोत जपै निसवासर एक बिना मन नैक न आनै गुरु गोबिंद सिंह साहब ने फरमान चेतन सत्ता रूप जोत सारिया च प्रकाश रही है यही अखंड जोत है जो जग रही है कदे बुझदी नहीं है
चानन सब मह चानन होए
उस तेसकी उस चेतन ब्रह्म दे चानन ते चानन चेतन सत्ता रूपी प्रकाश करके सब सारिया में अंदर चानन प्रकाश होए हो रहा है खट ज्योतियां भी प्रकाश हो रहा है फिर पंडिता ने प्रश्न किया साड़ी आरती जब पंडा जोत जगाउंदा है आप जी दी फिर ये जोत नूं कौन जगाउंदा है
गुर साखी जोत प्रगट होए
हे पंडित जनों ये जोत नूं गुर सतगुरु जी साखी सिखिया ये जोत नूं प्रगट करदी है यही जोत नूं जगाउंदा है जिहड़ा गुरु साहब जगाउंदे है सच बूझण आन जलाई है। फिर पंडित ने प्रश्न किया, असी आरती समय थाल फेरते हाँ, तुहाडा आकाश रूपी थाल फिर भी किवें फिरदा है? गुरु साहब जी इहदा भी उत्तर देंदे ने,
जोत सुभाए सो आरती होए।
हे ब्राह्मणो, जो तिस उस वाहिगुरु नूं भावे पाउंदा चंगा लगदा है उही आरती होए हो रही है। किवें? प्रभु दा भाणा ही है, थाल फेर के आरती करन दी न्याई, जिहड़ा समा बदलदा है, घूमदा समा, भूतकाल भविखतकाल वर्तमान, यही थाल घूम रहा है। जो तारे आकाश में घूम रहे न, कोई तारा रात दे वेले जदों रात पैंदी आ उह किते दिखदा है, दिन चढ़दे नूं किते गया वा हुंदा है, धरती घूमती है, दिन रब चलै ने सस चलै तारक अलक, यही घूम रहा है। बस ये थोड़ा समझ लो भी थाल घूम रहा है।
और चरण कवल मकरंद लोभत मनो।
ते महाराज साहब कहिंदे हर प्रभु दे जिहड़े चरण कमलां दा मकरंद उहदे च रस है, सुगंधी है, उहदे चों आनंद की सुगंधी आ रही है। ये जिहड़ा प्रेम मेरा मन रूपी भौरा लुभत लुभाए मन हो रहा है, तो इस करके दसदे हन।
अन दिन मोहे आही प्यासा।
ते अन दिनों दिन दिवस अन रात, रात दिने पव हर रोज मोहे मैनू आही, यही प्यास लगी हुई है, यही इच्छा लगी हुई है। हे वाहिगुरु जी, किस प्रकार आप जिस प्रकार बबीहे नू स्वांति बूंद ग्रहण करन दी तीबर इच्छा हुंदी है, इस तरह सानू भी आप जी दे दर्शनां दी दर्श तेरे की प्यास मन लगी, रात दिन आही प्यासा चाहत, प्यासा दा ते चाहत प्यास लगी, आसा लगी है, तीबर इच्छा लगी है, ये किस वेले आप जी दे दर्शन होण। दर्शन प्यासी दिन सरात चित वारन दिन नीत, आस प्यासी पिरके ताई ज्यों चातरक बूंदे रे। इस करके यही आस है जी सानू,
कृपा जल देह नानक सारंग कहो।
ते सतगुरु महाराज से फरमाउंदे ने, हे प्रभु मेरे मन रूपी सारंग पपीहे नू किरपा रूपी जल बख्श दिओ जी, अपने दर्शनां दा जल किरपा रूपी जल बख्श देहो, देह की ये दिओ।
होए जाते तेरे नाए वासा।
जिस करके तेरे नाए नाम विच निवास हो जावे, जिस करके तेरे स्वरूप दे नाए वासा उहदे च निवास हो जावे, भावे असीं अभेद हो जाइए। जदों महाराज साहिब जी ने ये आरती दा शब्द समाप्त किया, असल दे विच साध सिंह जी इतिहास दे विच ऐसा जिक्र है, कई पोथियां च लिखिया है, कहिंदे ओह जिहड़ी अंदर मूर्ति सी जगन्नाथ दी, ओह मूर्ति चल के गुरु नानक साहिब दे अगे आ के खड़ी हो गई। आरती दा ओह पत्थर दी मूर्ति दा चल जाना गुरु नानक दे लई इह मामूली गल्लां ने, मक्के दा घुमा देना जां मक्का 60 कोस रहिवां दे कोल चल के आ जाना, नामे दे द्योरे ने घुम जाना, इह कोई खास बातां नहीं गुरु नानक वास्ते। वह मंदिर जदों चल के जगन्नाथ आ गया, फिर पंडित ढेरी हो गए नहर चरणा ते कहण लगे महाराज बख्श लो। असल दे विच उस वेले जदों मूर्ति चल के आ गई सी ते आरती महाराज साहब ने निरंकार दी की, उस निरंकार ने मूर्ति पत्थर दी मूहरे लिया के खड़ी पंडितां नूं ज्ञान देण वास्ते, भी तुहाडा पत्थर दी मूर्ति दे विश्वास है, असल मैं निराकार हाँ, उहदी शक्ति नाल मूर्ति लियांदी इत्थे। फिर पंडितां नूं इह जिहड़ा ज्ञान सी ब्रह्म ज्ञान महाराज ने कराया, उन्होंने फिर बेनती की सी कि महाराज पानी की बड़ी किल्लत है, महाराज ने चरणा देना सोमा जारी किया जिहड़ा अज तक उही जल वरत्या जाता है, जिवें महाराज नानक चीरे या होर बहुत सारे थावां ते अपने चरणा दे नाल जल पैदा किया। इउं फिर ये आरती वाला जिहड़ा शब्द है, महाराज साहिब सच्चे पातशाह ने दो शब्द छे कर छे गुरु उपदेश वाला गगन में थाल रव जिंदी मन वाला, दो ये शब्द हो गए न। कल नूं महाराज साहब जी कृपा करन कीर्तन सोले दी बाणी दे दो शब्द महाराज करवा लैणगे, आस है, ते कल नूं कीर्तन सोले दी समाप्ति होएगी, जिवें पिछे जपजी साहब दी समाप्ति होई, रहरास दी होई, कल नूं कीर्तन सोले दी समाप्ति ते पहुँचांगे। आ हुण इत्थे समाप्ति है जी, ਭੁੱਲਾਂ ਚੱਕਾਂ ਦੀ ਸਤਿਗੁਰੁ ਖਿਮਾ ਕਰਨ।
ਹਰ ਚਰਨ ਕਵਲ ਮਕਰੰਦ ਲੋਇਤ ਮਨੋ, ਅਨਜਨ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤ ਤੇਰਾ ਨਾਏ ਵਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।